अगले द्वार का छाड़ का गहे तुहारो द्वार वाहे गहे की भाग जेता समुंद सागर नीर भरिया तेते औंधे नारे पत्थर तारे बंधन अनेक बार सर्व कला समर्थ दोलन के राखे प्रभु नानक दे कर हाथ दर्शन प्यासी दर्शरात चितवह अनजन नीत खोल कपट गुर मेलिया नानक हर संग मीत सतनाम श्री वाहिगुरु साहिब जी सोरठ महला तीजा बिन सतगुर सेवे बहुता दुख लागा जुग चारे परमाई हम दीन तुम जुग जुग दाते सब दे बुझाई बिन सतगुर सेवे बहुता दुख लागा जुग चारे परमाई हम दीन तुम जुग जुग दाते सब दे बुझाई हर जियो कृपा करो तुम प्यारे सतगुर दाता मेल मिलाव हो हर नाम देव हो आधारे रहा मनसा मार दुबदा सहज समाणी पाया नाम अपारा हर रस चाख मन निर्मल हुआ किल बिख काटन हारा शब्द मरहु फिर जीव हो सद ही ता फिर मरण ना होई अमृत नाम सदा मर मीठा शब्दे पावे कोई दाता दात रखी हाथ अपना जिस पावे तिस देई नानक नाम रते सुख पाया दरगह जप से दाता दात रखी हथ अपना जिस पावे तिस देई नानक नाम रते सुख पाया दरगह जप से वाहिगुरु जी का खालसा वाहिगुरु जी की फतेह।
सतनाम श्री वाहिगुरु साहिब जी। कन हर बूंद बसो रोमावल कुसुम बसंत गणंतन आवै राव सास किरण उदर सागर को गंग तरंग अंत को पावै रुद्र ध्यान ज्ञान सतगुर के कब जन पल उन्हें जो गावे भले अमरदास गुण तेरे तेरी उपमा तोहे बन आवे डंडौत बंदन अनक बार ਸਰਬ ਕਲਾ ਸਮਰੱਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਕਹਾ ਬੁੱਧ ਪ੍ਰਭ ਤੁਛ ਹਮਾਰੀ ਬਰਨ ਸਕੈ ਮਹਿਮਾ ਜੋ ਤਿਹਾਰੀ ਹਮਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਹਮਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਚਵਰ ਛਤਰ ਤਖਤ ਦੇ ਮਾਲਕ ਹਾਜਰਾ ਹਜੂਰ ਜਹਰਾ ਜਹੂਰ ਸਰਬ ਕਲਾ ਸਮਰੱਥ ਧੰਨ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਗੁਰੂ ਪਿਆਰੀ ਗੁਰੂ ਸਵਾਰੀ ਖਾਲਸਾ ਸਾਧ ਸੰਗਤ ਜੀ ਆਪ ਜੀ ਵਡਭਾਗੇ ਹੋ ਜਿਨ੍ਹਾਂ ਨੇ ਗੁਰੂ ਮਹਾਰਾਜ ਪਾਤਸ਼ਾਹ ਜੀ ਦੇ ਪਵਿੱਤਰ ਪਾਵਨ ਚਰਨ ਪਰਸੇ ਹਨ। ਸਤਿਗੁਰਾਂ ਦੀ ਨਿੱਘੀ ਗੋਦ ਵਿੱਚ ਬੈਠ ਕਰਕੇ ਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਪਵਿੱਤਰ ਅੰਮ੍ਰਿਤਮਈ ਰਸ ਭਿੰਨੀ ਗੁਰਬਾਣੀ ਸੁਖਮਣੀ ਸਾਹਿਬ ਜੀ ਦੀ ਆਪ ਜੀ ਨੇ ਸਰਵਣ ਕੀਤੀ ਹੈ। ਸਤਿਗੁਰਾਂ ਨੇ ਸੁਖਮਣੀ ਸਾਹਿਬ ਜੀ ਦੀ ਬਾਣੀ ਦੇ ਭੋਗ ਤੋਂ ਉਪਰੰਤ ਪਵਿੱਤਰ ਹੁਕਮਨਾਮੇ ਸਾਹਿਬ ਜੀ ਦੀ ਸਾਨੂੰ ਦਾਤ ਬਖਸ਼ੀ। ਜੋ ਗਰੀਬ ਨਿਵਾਜ ਮਹਾਰਾਜ ਦਇਆ ਕਰਦੇ ਹੋਏ ਬਖਸ਼ਿਸ਼ ਕਰਦੇ ਹੋਏ ਸਾਨੂੰ ਉਪਦੇਸ਼ ਦੇ ਰਹੇ ਨੇ ਮਨ ਚਿੱਤ ਬਿਰਤੀਆਂ ਨੂੰ ਇਕਾਗਰ ਕਰਕੇ ਆਓ ਗੁਰੂ ਪਾਤਸ਼ਾਹ ਜੀ ਦੇ ਪਾਵਨ ਆਏ ਹੋਏ ਮੁੱਖ ਵਾਕ ਦੀ ਵਿਚਾਰ ਸਰਵਣ ਕਰੀਏ। ਸਾਹਿਬ ਗੁਰੂ ਅਮਰਦਾਸ ਮਹਾਰਾਜ ਜੀ ਦਾ ਉਚਾਰਨ ਕੀਤਾ ਸ਼ਬਦ ਹੈ ਸੋਰਠ ਰਾਗ ਦੇ ਅੰਦਰ ਸੋਰਠ ਮਹੱਲਾ ਤੀਜਾ। ਸਹਿਬ ਪਾਤਸ਼ਾਹ ਮਹਾਰਾਜ ਜੀ ਬਖਸ਼ਿਸ਼ ਕਰਦੇ ਬਿਨ ਸਤਿਗੁਰ ਸੇਵੇ ਬਹੁਤਾ ਦੁੱਖ ਲਾਗਾ ਜੁਗ ਚਾਰੇ ਪਰਮਾਈ ਕਿ ਬਿਨਾਂ ਗੁਰੂ ਦੀ ਸੇਵਾ ਤੋਂ ਬਹੁਤ ਜ਼ਿਆਦਾ ਭਾਈ ਦੁੱਖ ਲੱਗਦਾ ਹੈ। ਯੁਗ ਚਾਰੇ ਭਰਮਾਈ ਕਿ ਚਾਰ ਯੁੱਗ ਉਸ ਜੀਵ ਨੂੰ ਭਰਮਣਾ ਪੈਂਦਾ ਹੈ ਜਿਹੜਾ ਗੁਰੂ ਦੀ ਸੇਵਾ ਦੇ ਵਿੱਚ ਨਹੀਂ, ਕਿਉਂਕਿ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਦੀ ਸੇਵਾ ਤੋਂ ਹੀ ਦੁੱਖ ਦੂਰ ਹੁੰਦੇ ਨੇ। ਜੇ ਆਪਾਂ ਵੇਖੀਏ ਸਾਨੂੰ ਮਨੁੱਖਾ ਸਰੀਰ ਪ੍ਰਾਪਤ ਹੋਇਆ ਹੈ, ਇਹ ਵੀ ਇੱਕ ਗੁਰੂ ਮਹਾਰਾਜ ਜੀ ਦੀ ਸੇਵਾ ਤੋਂ ਹੀ ਪ੍ਰਾਪਤ ਹੋਇਆ ਹੈ। ਸਾਹਿਬ ਜੀ ਦੀ ਬਾਣੀ ਦੇ ਬਚਨ ਹਨ, ਮਹਾਰਾਜ ਕਹਿੰਦੇ ਗੁਰ ਸੇਵਾ ਤੇ ਭਗਤ ਕਮਾਈ ਤਬ ਇਹ ਮਾਨਸ ਦੇਹੀ ਪਾਈ। ਗੁਰੂ ਸਾਹਿਬ ਜੀ ਦੀ ਸੇਵਾ ਕੋਈ ਭਗਤੀ ਕੋਈ ਕਮਾਈ ਹੈ ਤਾਂ ਜਾ ਕਰਕੇ ਮਨੁੱਖਾ ਸਰੀਰ ਪ੍ਰਾਪਤ ਹੋਇਆ ਹੈ, ਕਿਉਂਕਿ ਸੇਵਾ ਤੋਂ ਬਿਨਾਂ ਪਿਆਰਿਓ ਇਹ ਦੇਹੀ ਵੀ ਨਹੀਂ ਮਿਲਦੀ। ਨਹੀਂ ਤੇ ਕੋਈ ਕਰਮ ਚੰਗਾ ਆਇਆ ਸੇਵਾ ਹੋਈ ਕੋਈ ਭਗਤੀ ਕੋਈ ਕਰਮ ਇਹੋ ਜਿਹਾ ਚੰਗਾ ਆਇਆ ਤਾਂ ਦੇਹ ਪ੍ਰਾਪਤ ਹੋਈ ਸਰੀਰ ਮਿਲਿਆ, ਨਹੀਂ ਤਾਂ ਜਨਮਾਂ ਜਨਮਾਂਤਰਾਂ ਦੇ ਵਿੱਚ ਇਹ ਜੀਵ ਕਦੇ ਕਿਸੇ ਜਨਮ ਵਿੱਚ ਕਦੇ ਕਿਸੇ ਜਨਮ ਦੇ ਵਿੱਚ ਭਟਕ ਰਿਹਾ ਸੀ। ਉੱਥੇ ਸਾਹਿਬ ਜੀ ਦੇ ਬਚਨ ਹਨ, ਮਹਾਰਾਜ ਕਹਿੰਦੇ ਕਈ ਜਨਮ ਪਏ ਕੀਟ ਪਤੰਗਾ ਕਈ ਜਨਮ ਗਾ ਜ਼ਮੀਨ ਕਰੰਗਾ ਕਈ ਜਨਮ ਹੈਬਰ ਬਿਰਖ ਜੋਯੋ ਕਿੰਨੇ ਹੀ ਜਨਮ ਬਲਦਾਦਕ ਬਣ ਕਰਕੇ ਜੋਤਾ ਗਿਆ। ਸੋ ਕੀੜੇ ਆਦਿਕ ਪਤੰਗੇ ਆਦਿਕ ਬਣਿਆ ਹੈ, ਪਕਸ਼ੀ ਬਣ ਕਰਕੇ ਆਕਾਸ਼ 'ਚ ਉਡਾਰੀਆਂ ਲਾਈਆਂ ਨੇ। ਮਿਲ ਜਗਦੀਸ਼ ਮਿਲਣ ਕੀ ਬਰੀਆ ਚਿਰੰਕਾਲ ਇਹ ਦੇਹ ਸੰਜਰੀਆ, ਇਹ ਪਰਮੇਸ਼ੁਰ ਨੂੰ ਮਿਲਦਾ ਵੇਲਾ ਹੈ। ਇਹ ਮਨੁੱਖਾ ਜਿਹੜਾ ਸਰੀਰ ਹੈ ਹੁਣ ਮਾਲਕ ਨੂੰ ਮਿਲਣ ਦਾ ਸਮਾਂ ਹੈ, ਪਰਮੇਸ਼ੁਰ ਨੂੰ ਮਿਲਣ ਦਾ ਸਮਾਂ ਹੈ। ਨਹੀਂ ਤਾਂ ਗਰੀਬ ਨਿਵਾਜ ਮਹਾਰਾਜ ਪਾਤਸ਼ਾਹ ਜੀ ਸਾਨੂੰ ਉਪਦੇਸ਼ ਦਿੰਦੇ ਆ, ਮਾਲਕ ਕਹਿੰਦੇ ਵੇਖ ਜੇ ਤੂੰ ਹੁਣ ਵੀ ਇਸ ਮਨੁੱਖਾ ਜਨਮ ਦੇ ਵਿੱਚ ਆਪਣਾ ਸਮਾਂ ਅਜਾਈਂ ਗਵਾ ਦਿੱਤਾ ਨਾ ਅਤੇ ਫਿਰ ਉਹਨਾਂ ਹੀ ਚੱਕਰਾਂ ਦੇ ਵਿੱਚ ਉਹਨਾਂ ਜੂਨਾਂ ਦੇ ਵਿੱਚ ਭਰਮਣਾ ਪਵੇਗਾ ਜਿੱਥੇ ਗੁਰੂ ਪਾਤਸ਼ਾਹ ਕਹਿੰਦੇ ਬਿਨ ਸਤਿਗੁਰ ਸੇਵੇ ਬਹੁਤਾ ਦੁੱਖ ਲਾਗਾ ਜੁਗ ਚਾਰੇ ਪਰਮਾਈ। ਚਾਰ ਯੁੱਗ ਫਿਰ ਭਰਮਣਾ ਪਵੇਗਾ ਜੂਨਾਂ ਦੇ ਵਿੱਚ ਪੈਣਾ ਪਵੇਗਾ ਬਿਨਾਂ ਗੁਰੂ ਦੀ ਸੇਵਾ ਤੋਂ। ਅਤੇ ਗੁਰੂ ਕੇ ਪਿਆਰਿਓ, ਗੁਰੂ ਪਰਮੇਸ਼ਰ ਦੀ ਸੇਵਾ ਤੋਂ ਬਿਨਾਂ ਤਾਂ ਇਹੋ ਜਿਹੀ ਹਾਲਤ ਹੈ ਕਿ ਮਨੁੱਖ ਦਾ ਜਿਹੜਾ ਸਰੀਰ ਹੈ ਉਸ ਨੂੰ ਵੀ ਅਪਵਿੱਤਰ ਗਿਣਿਆ। ਇੱਥੋਂ ਤੱਕ ਕਿ ਜਿਹਨੇ ਗੁਰੂ ਦੀ ਸੇਵਾ ਨਹੀਂ ਕੀਤੀ, ਜਿਹਨੇ ਸਤ ਸੰਗਤ ਵਿੱਚ ਚੱਲ ਕਰਕੇ ਗਿਆ ਨਹੀਂ, ਉਹਦਾ ਸਰੀਰ ਵੀ ਅਪਵਿੱਤਰ ਗਿਣਿਆ। ਅਤੇ ਭਾਈ ਗੁਰਦਾਸ ਜੀ ਵੀ ਕਹਿੰਦੇ ਨੇ ਬਿਨ ਸੇਵਾ ਤ੍ਰਿਗ ਹੱਥ ਪੈਰ ਹੋਰ ਨਿਫਲ ਕਰਨ, ਕਿ ਬਿਨਾਂ ਸੇਵਾ ਤੋਂ ਤ੍ਰਿਗਤਾ ਦੇ ਲਾਇਕ ਉਹ ਹੱਥ ਅਤੇ ਪੈਰ ਹਨ, ਹੋਰ ਕਰਨੀਆਂ ਵੀ ਨਿਫਲ ਵਿਅਰਥ ਨੇ। ਧੰਨ ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਜੀ ਗਰੀਬ ਨਿਵਾਜ ਬੀਆਬਾਨ ਜੰਗਲ ਦੇ ਵਿੱਚ ਸਤਿਗੁਰੂ ਜੀ ਬੈਠੇ ਹੋਏ ਨੇ। ਤਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਬੈਠੇ ਨੇ ਅਤੇ ਕੀ ਵੇਖਿਆ ਸਾਹਮਣੇ, ਬੜੀ ਦੂਰ ਇੱਕ ਮਨੁੱਖ ਦਾ ਸ਼ਵ ਸਰੀਰ ਪਿਆ ਹੈ। ਸਰੀਰ ਵੇਖਿਆ ਅਤੇ ਗੁਰੂ ਸਾਹਿਬ ਜੀ ਨੇ ਉਸ ਵੇਲੇ ਭਾਈ ਮਰਦਾਨੇ ਨੂੰ ਕਿਹਾ, ਭਾਈ ਮਰਦਾਨਿਆਂ ਰਬਾਬ ਵਜਾ। ਗੁਰੂ ਪਾਤਸ਼ਾਹ ਜੀ ਨੇ ਪਵਿੱਤਰ ਬਾਣੀ ਦਾ ਕੀਰਤਨ ਕੀਤਾ ਅਤੇ ਜਦੋਂ ਕੀਰਤਨ ਕੀਤਾ ਅਤੇ ਉਸ ਵੇਲੇ ਦੂਰੋਂ ਇੱਕ ਰਿੱਛ ਚੱਲਦਾ ਹੋਇਆ ਆਇਆ। ਉਸ ਵੇਲੇ ਉਸ ਮਨੁੱਖ ਦੇ ਸਰੀਰ ਵੱਲੋਂ ਪਹੁੰਚਿਆ, ਉਹਨੇ ਪਹਿਲਾਂ ਉਹਨੂੰ ਪੈਰਾਂ ਵੱਲੋਂ ਸੁੰਘਿਆ, ਫਿਰ ਹੱਥਾਂ ਵੱਲੋਂ, ਫਿਰ ਸਿਰ ਵੱਲੋਂ ਸੁੰਘਿਆ ਅਤੇ ਇਹਦੇ ਚਾਰ ਸਵੇਰੇ ਉਹਨੂੰ ਸੁੰਘ ਕਰਕੇ ਅਤੇ ਜਦੋਂ ਤੁਰਿਆ ਅਤੇ ਭਾਈ ਮਰਦਾਨਾ ਜੀ ਸਾਹਿਬ ਗੁਰੂ ਨਾਨਕ ਦੇ ਪਾਤਸ਼ਾਹ ਜੀ ਨੂੰ ਕਹਿੰਦੇ, ਮਹਾਰਾਜ ਬੜੀ ਅਚਰਜਤਾਈ ਵਾਲੀ ਗੱਲ ਹੈ ਕਿ ਗੁਰੂ ਗਰੀਬ ਨਿਵਾਜ ਮਹਾਰਾਜ ਪਾਤਸ਼ਾਹ ਜੀ ਇਸ ਦਾ ਭੋਜਨ ਹੀ ਇਹ ਸੀ, ਤੈਨੂੰ ਖਾਧਾ ਕਿਉਂ ਨਹੀਂ? ਸਤਿਗੁਰੂ ਮਹਾਰਾਜ ਕਹਿਣ ਲੱਗੇ, ਭਾਈ ਮਰਦਾਨਿਆਂ ਜੋ ਆਪਾਂ ਕੀਰਤਨ ਕੀਤਾ ਹੈ ਨਾ, ਕੀਰਤਨ ਸੁਣਦੇ ਨਾਲ ਇਸ ਰਿੱਛ ਦੇ ਵੀ ਅੰਦਰ ਸ੍ਰੇਸ਼ਟ ਬੁੱਧੀ ਪੈਦਾ ਹੋ ਗਈ ਹੈ, ਇਹਨੂੰ ਸੋਝੀ ਹੋ ਗਈ ਅਤੇ ਹੁਣ ਇਹਦਾ ਭੋਜਨ ਤਾਂ ਹੈ। ਇਸ ਨੇ ਜਿਸ ਵੇਲੇ ਉਸ ਮਨੁੱਖ ਨੂੰ ਸੁੰਘਿਆ ਕਰਕੇ ਅਤੇ ਇਹਨੇ ਵੇਖ ਲਿਆ ਕਿ ਕਦੇ ਸਤਸੰਗਤ ਵਿੱਚ ਨਹੀਂ ਗਿਆ, ਇਹਨਾਂ ਹੱਥਾਂ ਦੇ ਨਾਲ ਇਹਨੇ ਸੇਵਾ ਨਹੀਂ ਕੀਤੀ, ਸੀਸ ਕਦੇ ਗੁਰੂ ਕੇ ਚਰਨਾਂ 'ਤੇ ਨਵਾਇਆ ਨਹੀਂ, ਅਤੇ ਇਸ ਕਰਕੇ ਜਾਣ ਕਰਕੇ ਕੈਸਾ ਅਪਵਿੱਤਰ ਜਿਹੜਾ ਮਨੁੱਖ ਹੈ, ਇੰਨਾ ਮਾੜਾ ਜਿਹੜਾ ਬੰਦਾ ਹੈ, ਜੇ ਇਸ ਨੂੰ ਖਾਵਾਂਗਾ ਤਾਂ ਮੈਂ ਵੀ ਅਧੋਗਤੀ ਨੂੰ ਜਾਵਾਂਗਾ। ਭਾਵ ਇਹ ਹੈ ਕਿ ਜਿਹੜੇ ਗੁਰੂ ਕੇ ਸਿੱਖੋ ਮਾਲਕ ਦੇ ਨਾਮ ਨੂੰ ਜਪਦੇ ਨਹੀਂ, ਗੁਰੂ ਕੀ ਸੇਵਾ ਨਹੀਂ ਕਰਦੇ, ਜੋ ਭਾਈ ਗੁਰਦਾਸ ਜੀ ਦੇ ਬਚਨ ਹਨ, ਬਿਨ ਸੇਵਾ ਤ੍ਰਿਗ ਹੱਥ ਪੈਰ ਹੋਰ ਨਿਫਲ ਕਰਨ, ਕਿਉਂਕਿ ਇੱਕ ਇੱਕ ਅੰਗ ਜੇ ਆਪਾਂ ਗੁਰੂ ਮਹਾਰਾਜ ਜੀ ਦੇ ਚਰਨਾਂ 'ਚ ਆਉਂਦੇ ਹਾਂ ਤਾਂ ਸਾਡਾ ਇੱਕ ਇੱਕ ਅੰਗ ਪਵਿੱਤਰ ਹੁੰਦਾ ਹੈ। ਇਹਨਾਂ ਹੱਥਾਂ ਦੇ ਨਾਲ ਆਪਾਂ ਜੇ ਸੇਵਾ ਕਰਾਂਗੇ, ਹੱਥ ਪਵਿੱਤਰ ਨੇ, ਜੇ ਚਰਨਾਂ ਦੇ ਨਾਲ ਚੱਲ ਕੇ ਸੰਗਤ 'ਚ ਆਉਂਦੇ ਹਾਂ ਤਾਂ ਚਰਨ ਪਵਿੱਤਰ ਹਨ, ਅੱਖਾਂ ਦੇ ਨਾਲ ਗੁਰੂ ਕੇ ਦਰਸ਼ਨ ਕਰਦੇ ਹਾਂ ਅਤੇ ਅੱਖਾਂ ਪਵਿੱਤਰ ਹੁੰਦੀਆਂ, ਕੰਨ ਪਵਿੱਤਰ ਹੁੰਦੇ ਗੁਰੂ ਕੀ ਬਾਣੀ ਸੁਣਦੇ ਨਾਲ। ਅਤੇ ਪਰ ਜਿਹੜਾ ਬੰਦਾ ਹੁਣ ਆ ਕੇ ਗੁਰੂ ਕੇ ਚਰਨਾਂ 'ਚ ਸੀਸ ਹੀ ਨਹੀਂ ਨਵਾਉਂਦਾ, ਗੁਰੂ ਕੇ ਸ਼ਬਦ ਨੂੰ ਸੁਣਦਾ ਨਹੀਂ, ਰਸਨਾ ਦੇ ਦੁਆਰਾ ਜਪਦਾ ਨਹੀਂ, ਅਤੇ ਫਿਰ ਭਾਈ ਗੁਰਦਾਸ ਜੀ ਨੇ ਉਸ ਬੰਦੇ ਨੂੰ ਤ੍ਰਿਗਤਾ ਦੇ ਲਾਇਕ ਲਿਖਿਆ ਹੈ, ਤ੍ਰਿਗ ਸਿਰ ਜੋ ਗੁਰ ਨਾ ਨਿਵੈ ਗੁਰ ਲੱਗੈ ਨਾ ਚਰਨੀ। ਤ੍ਰਿਗਤਾ ਦੇ ਲਾਇਕ ਭਾਈ ਸਾਹਿਬ ਕਹਿੰਦੇ ਉਹ ਸੀਸ ਹੈ ਜਿਹੜਾ ਗੁਰੂ ਕੇ ਚਰਨਾਂ ਦੇ ਨਾਲ ਨਹੀਂ ਜੁੜਦਾ, ਜਿਹੜਾ ਗੁਰੂ ਕੇ ਚਰਨਾਂ ਦੇ ਨਾਲ ਲੱਗਾ ਹੀ ਨਹੀਂ। ਤ੍ਰਿਗ ਸਿਰ ਜੋ ਗੁਰ ਨਾ ਨਿਵੈ ਗੁਰ ਲੱਗੈ ਨਾ ਚਰਨੀ। ਤ੍ਰਿਗ ਸਰਵਨ ਉਪਦੇਸ਼ ਵਿਣ ਸੁਣ ਸੁਰਤ ਨਾ ਧਰਨੀ। ਤ੍ਰਿਗਤਾ ਦੇ ਲਾਇਕ ਕੰਨ ਨੇ ਜਿਹੜੇ ਗੁਰੂ ਕੇ ਉਪਦੇਸ਼ ਨੂੰ ਸੁਣਦੇ ਨਹੀਂ, ਜਿਨ੍ਹਾਂ ਨੇ ਗੁਰੂ ਕੇ ਸ਼ਬਦ ਨੂੰ ਨਹੀਂ ਸੁਣਿਆ, ਸੁਣ ਕੇ ਕੰਨਾਂ 'ਚ ਵਸਾਇਆ ਹੀ ਨਹੀਂ। ਤ੍ਰਿਗ ਜਿਹਵਾ ਗੁਰਮੰਤਰ ਬਿਨ, ਤ੍ਰਿਗ ਜਿਹਵਾ ਗੁਰਮੰਤਰ ਬਿਨ, ਹੋਰ ਮੰਤਰ ਸਿਮਰਨੀ। ਤ੍ਰਿਗ ਜਿਹਵਾ ਗੁਰ ਸ਼ਬਦ ਬਿਨ, ਹੋਰ ਮੰਤਰ ਸਿਮਰਨੀ। ਤ੍ਰਿਗਤਾ ਦੇ ਲਾਇਕ ਇਹ ਜੀਵ ਹੈ ਗੁਰੂ ਕੇ ਸ਼ਬਦ ਤੋਂ ਬਿਨਾਂ, ਸਤਿਗੁਰੂ ਦੇ ਸ਼ਬਦ ਨੂੰ ਛੱਡ ਕਰਕੇ ਹੋਰਨਾਂ ਮੰਤਰਾਂ ਨੂੰ ਜਿਹੜਾ ਸਿਮਰਨਾ, ਜਿਵੇਂ ਆਪਾਂ ਵੇਖੀਏ ਕਦੀ ਕੋਈ ਜਾ ਕਰਕੇ ਰਾਧਾ ਸੁਆਮੀਆਂ ਦੇ ਪਾਸੋਂ ਕਹਿੰਦਾ ਜੀ ਮੈਂ ਨਾਮ ਲੈ ਲਿਆ, ਅਤੇ ਕਈ ਸਰਸੇ ਵਾਲੇ ਦੇ ਡੇਰੇ 'ਤੇ ਜਾ ਕਰਕੇ ਅਤੇ ਉੱਥੇ ਉਹਦੇ ਕੋਲ ਕਹਿੰਦੇ ਜੀ ਅਸੀਂ ਨਾਮ ਲੈ ਲਿਆ, ਅਤੇ ਕੋਈ ਭਨਿਆਰੇ ਵਾਲੇ ਦੇ ਪਿੱਛੇ ਲੱਗਾ ਫਿਰਦਾ, ਅਤੇ ਕੋਈ ਨੂਰ ਮਹਿਲੀਆਂ ਦੇ ਪਿੱਛੇ ਜੀ ਆਖੇ ਜੀ ਉਹ ਜੋਤ ਦੇ ਦਰਸ਼ਨ ਕਰਾਉਂਦੇ ਆ, ਪ੍ਰਕਾਸ਼ ਵਿਖਾ ਦਿੰਦੇ ਆ, ਅਤੇ ਉਹ ਵੀ ਨਾਮ ਦਿੰਦੇ ਆ। ਹੁਣ ਪਿਆਰਿਓ, ਗੁਰੂ ਕੇ ਸ਼ਬਦ ਨੂੰ ਛੱਡ ਕੇ, ਮਹਾਰਾਜ ਜੀ ਦੀ ਬਾਣੀ ਨੂੰ ਛੱਡ ਕਰਕੇ, ਜੋ ਸਾਨੂੰ ਗੁਰੂ ਸਾਹਿਬ ਨੇ ਇੱਕ ਓਅੰਕਾਰ ਸਾਹਿਬ ਤੋਂ ਲੈ ਕਰਕੇ 18-10-20 ਤੱਕ ਗਰੀਬ ਨਿਵਾਜ ਜੀ ਨੇ ਸਾਨੂੰ ਇਹ ਬਾਣੀ ਦਿੱਤੀ ਹੈ, ਅੱਖਰ ਅੱਖਰ ਬਾਣੀ ਹੈ ਨਾ, ਅਤੇ ਇਸ ਕਰਕੇ ਇਹ ਸ਼ਬਦ ਛੱਡ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਨੂੰ ਛੱਡ ਕਰਕੇ ਐਸੇ ਦੰਭੇ ਅਤੇ ਪਖੰਡੀਆਂ ਦੇ ਪਾਸੋਂ ਜਿਹੜਾ ਨਾਮ ਲੈਣਾ ਅਤੇ ਉਸ ਨਾਮ ਨੂੰ ਜਪਣਾ, ਅਤੇ ਫਿਰ ਭਾਈ ਗੁਰਦਾਸ ਜੀ ਕਹਿੰਦੇ ਉਸ ਬੰਦੇ ਦੇ, ਉਸ ਮਨੁੱਖ ਦੇ, ਉਸ ਜੀਵ ਦੀ ਜੀਵ ਨੂੰ ਤ੍ਰਿਗਤਾ ਦੇ ਲਾਇਕ ਕਹਿਣਾ ਕਰੋ ਕਿ ਸਿੱਖਾਂ ਦੇ ਘਰ ਦੇ ਵਿੱਚ ਜਨਮ ਹੋਇਆ ਹੋਵੇ ਅਤੇ ਨਾਮ ਜਪਦਾ ਫਿਰੇ ਦੰਭੀਆਂ ਅਤੇ ਪਖੰਡੀਆਂ ਦਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਗੁਰੂ ਕੀ ਬਾਣੀ ਨੂੰ ਛੱਡ ਕਰਕੇ ਅਤੇ ਦੰਭੀਆਂ ਦੇ ਪਖੰਡੀਆਂ ਦੇ ਨਾਮ ਜਪੇ, ਫਿਰ ਭਾਈ ਗੁਰਦਾਸ ਜੀ ਕਹਿੰਦੇ ਤ੍ਰਿਗ ਜਿਹਬਾ ਗੁਰ ਸ਼ਬਦ ਵਿਣ ਹੋਰ ਮੰਤਰ ਸਿਮਰਨੀ। ਤ੍ਰਿਗਤਾ ਦੇ ਲਾਇਕ ਉਹ ਜੀਵ ਹੈ ਜਿਹੜੀ ਗੁਰੂ ਕੇ ਸ਼ਬਦ ਨੂੰ ਛੱਡ ਕਰਕੇ ਹੋਰਨਾਂ ਮੰਤਰਾਂ ਨੂੰ ਸਿਮਰਦੀ ਹੈ। ਅਤੇ ਫਿਰ ਬਚਨ ਕਰਦੇ ਨੇ ਬਿਨ ਸੇਵਾ ਤ੍ਰਿਗ ਹੱਥ ਪੈਰ ਹੋਰ ਨਿਫਲ ਕਰਨੀ, ਬਿਨਾਂ ਸੇਵਾ ਤੋਂ ਹੱਥ ਪੈਰ ਵੀ ਤ੍ਰਿਗਤਾ ਦੇ ਲਾਇਕ ਨੇ, ਅਤੇ ਹੋਰ ਕਰਨੀਆਂ ਗੁਰੂ ਦੀ ਸੇਵਾ ਤੋਂ ਹੋਰ ਕਰਨੀਆਂ ਜਿਹੜੀਆਂ ਕਰਨੀਆਂ ਭਾਈ ਇਹ ਵਿਅਰਥ ਨੇ। ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜੀ ਦਾ ਸੁੰਦਰ ਦੀਵਾਨ ਸਜਿਆ ਹੋਇਆ, ਗੁਰੂ ਮਹਾਰਾਜ ਪਾਤਸ਼ਾਹ ਸੰਗਤ ਵਿੱਚ ਬੈਠੇ ਨੇ ਅਤੇ ਗੁਰੂ ਮਹਾਰਾਜ ਪਾਤਸ਼ਾਹ ਜੀ ਕਹਿਣ ਲੱਗੇ ਭਾਈ ਜਲ ਛਕਣਾ ਹੈ, ਅਸੀਂ ਤੇ ਲੱਗੀ ਆ, ਕੋਈ ਗੁਰਮੁਖ ਜਲ ਲੈ ਕੇ ਆਓ। ਸ਼ਾਹੂਕਾਰ ਦਾ ਇੱਕ ਬੇਟਾ ਹੈ ਉੱਠਿਆ, ਸੰਗਤ 'ਚ ਬੈਠਾ ਸੀ ਸਾਹਮਣੇ ਅਗਲੇ ਬੰਨੇ, ਉਹ ਉੱਠ ਕੇ ਛੇਤੀ ਦੇ ਨਾਲ ਗਿਆ ਅਤੇ ਗੁਰੂ ਸਾਹਿਬ ਦੇ ਲਈ ਜਲ ਲੈ ਕੇ ਆਇਆ। ਉਹਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜੀ ਦੇ ਅੱਗੇ ਭਰ ਕੇ ਜਲ ਦਾ ਕੌਲਾ ਲਿਆਣ ਕੇ ਸਾਹਿਬ ਜੀ ਅੱਗੇ ਰੱਖਿਆ। ਮਹਾਰਾਜ ਪਾਤਸ਼ਾਹ ਜੀ ਕਹਿਣ ਲੱਗਾ ਪਾਤਸ਼ਾਹ ਜੀ ਜਲ ਛਕੋ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜੀ, ਸਤਿਗੁਰੂ ਮਹਾਰਾਜ ਜੀ ਨੇ ਉਸ ਕੌਲੇ ਨੂੰ ਫੜਦਿਆਂ ਹੋਇਆਂ ਪਾਤਸ਼ਾਹ ਮਹਾਰਾਜ ਜੀ ਨੇ ਡੋਲ ਦਿੱਤਾ, ਅਤੇ ਸਤਿਗੁਰਾਂ ਨੇ ਡੋਲਦਿਆਂ ਸਾਰੀ ਬਚਨ ਕੀਤੇ ਭਾਈ ਮੁਰਦੇ ਦੇ ਹੱਥੋਂ ਜਲ ਨਹੀਂ ਛਕਦੇ। ਉਹਨੇ ਬੇਨਤੀ ਕੀਤੀ ਮਹਾਰਾਜ ਪਾਤਸ਼ਾਹ ਮੈਂ ਤਾਂ ਮਰਿਆ ਨਹੀਂ, ਮੈਂ ਤਾਂ ਜਿਉਂਦਾ ਆਪਦੀ ਜੇ ਸਾਹਮਣੇ ਖਲੋਤਾ ਹੈ। ਆਪ ਜੀ ਕਹਿੰਦੇ ਹੋ ਕਿ ਮੁਰਦੇ ਦੇ ਹੱਥੋਂ ਜਲ ਨਹੀਂ ਛਕਦੇ, ਸਤਿਗੁਰੂ ਮੈਂ ਮਰਿਆ ਤਾਂ ਨਹੀਂ, ਮੈਂ ਸਾਹਮਣੇ ਆਪ ਜੀ ਦੇ ਖਲੋਤਾ ਹਾਂ, ਆਪ ਜੀ ਨੇ ਐਸਾ ਬਚਨ ਕਿਉਂ ਕਰ ਦਿੱਤਾ? ਅਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜੀ ਕਹਿਣ ਲੱਗੇ ਕਿ ਗੁਰਮੁਖਾ ਅੱਜ ਤੋਂ ਪਹਿਲਾਂ ਕਦੇ ਕਿਸੇ ਨੂੰ ਜਲ ਛਕਾਇਆ, ਕਦੀ ਕੋਈ ਸੇਵਾ ਕੀਤੀ? ਕਹਿਣ ਲੱਗਾ ਮਹਾਰਾਜ ਪਾਤਸ਼ਾਹ ਜੀ ਜੋ ਸਾਡੇ ਘਰ ਦੇ ਵਿੱਚ ਨੌਕਰ ਚਾਕਰ ਬਹੁਤ ਜ਼ਿਆਦਾ ਹਨ, ਬੜੇ ਨੌਕਰ ਚਾਕਰ ਨੇ ਸਾਡੇ ਘਰ ਵਿੱਚ, ਧਨ ਦੌਲਤ ਹੈ, ਅਤੇ ਐਸਾ ਕਦੇ ਮੌਕਾ ਬਣਿਆ ਹੀ ਨਹੀਂ ਕਿ ਮੈਂ ਕਦੀ ਕਿਸੇ ਨੂੰ ਜਲ ਛਕਾਵਾਂ। ਮੈਂ ਇਹਨਾਂ ਹੱਥਾਂ ਦੇ ਨਾਲ ਅੱਜ ਪਹਿਲੀ ਵਾਰ ਆਪ ਜੀ ਨੂੰ ਜਲ ਛਕਾਇਆ। ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜੀ ਕਹਿੰਦੇ ਭਾਈ ਜਿਹੜਾ ਸੇਵਾ ਨਹੀਂ ਨਾ ਕਰਦਾ ਮੁਰਦਿਆਂ ਦੀ ਨਿਆਈ ਹੈ, ਜਿਹੜਾ ਭਜਨ ਬੰਦਗੀ ਨਹੀਂ ਕਰਦਾ ਸੇਵਾ ਨਹੀਂ ਕਰਦਾ, ਮਹਾਰਾਜ ਜਿਉਂਦਾ ਕਿਵੇਂ ਹੋ ਸਕਦਾ? ਸਤਿਗੁਰੂ ਮਹਾਰਾਜ ਪਾਤਸ਼ਾਹ ਕਹਿੰਦੇ ਜਿਉਂਦਾ ਹੋ ਸਕਦਾ ਜਦੋਂ ਇੱਥੇ ਆਉਂਦਾ ਗੁਰਮੁਖਾ ਤੱਪੜ ਝਾੜਿਆ ਕਰ, ਜਦੋਂ ਇੱਥੇ ਆਉਂਦਾ ਤੱਪੜ ਝਾੜਿਆ ਕਰ ਗਰੀਬ ਨਿਵਾਜ। ਮਹਾਰਾਜ ਪਾਤਸ਼ਾਹ ਜੀ ਕਹਿੰਦੇ ਇੱਥੇ ਸੰਗਤ ਦੀ ਸੇਵਾ ਕਰਿਆ ਕਰ, ਬਰਤਨ ਮਾਂਜਿਆ ਕਰ, ਜਿਹੜੇ ਭਾਈ ਇਸ ਤਰ੍ਹਾਂ ਸੇਵਾ ਕਰਦੇ ਆ ਨਾ ਉਹ ਜਿਉਂਦੇ ਹੋ ਜਾਂਦੇ, ਅਤੇ ਜਿਹੜੇ ਇਸ ਤਰ੍ਹਾਂ ਸੇਵਾ ਸਿਮਰਨ ਦੇ ਵਿੱਚ ਜਿਉਂਦੇ ਹੋ ਗਏ ਫਿਰ ਉਹ ਮਰਦੇ ਨਹੀਂ, ਕਿਉਂਕਿ ਉਹਨਾਂ ਨੂੰ ਪਰਮੇਸ਼ਰ ਮਿਲ ਗਿਆ। ਜਿਨ੍ਹਾਂ ਨੇ ਭਗਤੀ ਦੇ ਵਿੱਚ ਸਿਮਰਨ ਦੇ ਵਿੱਚ ਬਿਰਤੀ ਜੋੜ ਲਈ ਉਹਨਾਂ ਨੂੰ ਰੱਬ ਪ੍ਰਾਪਤ ਹੋ ਗਿਆ, ਫਿਰ ਉਹ ਮਰਦੇ ਨਹੀਂ। ਜਿਵੇਂ ਭਗਤ ਜੀ ਬਚਨ ਕਰਦੇ ਨਾ, ਭਗਤ ਕਬੀਰ ਜੀ ਕਹਿੰਦੇ ਮੈਂ ਨਾ ਮਰੋਂ ਮਰਬੋ ਸੰਸਾਰਾ, ਕਹਿੰਦੇ ਹੁਣ ਮੈਂ ਨਹੀਂ ਮਰਦਾ, ਸੰਸਾਰ ਮਰ ਰਿਹਾ। ਕਿਉਂ? ਅਬ ਮੁਝੇ ਮਿਲਿਓ ਹੈ ਜੀਆਵਣ ਹਾਰਾ, ਜਿਨ੍ਹਾਂ ਨੂੰ ਜੀਵਨ ਦਾਨ ਦੇਣ ਵਾਲਾ ਇੱਕ ਅਕਾਲ ਪੁਰਖ ਵਾਹਿਗੁਰੂ ਮਿਲ ਗਿਆ ਨਾ ਭਾਈ, ਫਿਰ ਉਹ ਮਰਦੇ ਨਹੀਂ, ਉਹ ਜਨਮ ਅਤੇ ਮਰਨ ਦੇ ਵਿੱਚ ਨਹੀਂ ਆਉਂਦੇ, ਉਹ ਚਾਰ ਯੁੱਗ ਭਰਮਦੇ ਨਹੀਂ, ਫਿਰ ਆਉਂਦੇ ਅਤੇ ਜਾਂਦੇ ਨਹੀਂ ਹੈ। ਕਿ ਜਿਨ੍ਹਾਂ ਨੂੰ ਰੱਬ ਪਰਮੇਸ਼ਰ ਵਾਹਿਗੁਰੂ ਜੀ ਦੀ ਪ੍ਰਾਪਤੀ ਹੋ ਗਈ, ਅਤੇ ਉਹ ਸਾਹਿਬ ਗੁਰੂ ਕਲਗੀ ਧਰਮਾਰਾਜ ਪਾਤਸ਼ਾਹ ਜੀ ਕਹਿੰਦੇ ਕਿ ਗੁਰੂ ਪਿਆਰਿਆ ਤੂੰ ਜਿੰਦਾ ਹੋ ਸਕਦਾ ਪਰ ਸੇਵਾ ਕਰਿਆ ਕਰ, ਸੇਵਾ ਦੇ ਨਾਲ ਹੀ ਜਿਉਂਦੇ ਹੋਈਦਾ। ਉੱਦਾਂ ਆਪਾਂ ਵੇਖੀਏ, ਜੇ ਆਪਾਂ ਗੁਰੂ ਵੱਲ ਪਰਮੇਸ਼ਰ ਵੱਲ ਭਗਤੀ ਵੱਲ ਨਹੀਂ ਨਾ ਖਿਆਲ ਲਾਉਂਦੇ, ਜਿਹੜਾ ਨੇ ਮਾਲਕ ਵੱਲ ਜਿਉਣਾ ਹੀ ਨਹੀਂ ਕੀਤਾ ਉਹ ਸੰਸਾਰ ਵੱਲ ਜਿਉਂਦੇ ਆ ਅਤੇ ਪਰਮੇਸ਼ਰ ਵੱਲੋਂ ਮਰੇ ਆ, ਅਤੇ ਜਿਹੜੇ ਫਿਰ ਸੰਸਾਰ ਵੱਲੋਂ ਮਰ ਜਾਂਦੇ ਨੇ ਪਰਮੇਸ਼ਰ ਵੱਲ ਜਿਉਂਦੇ ਹੁੰਦੇ ਆ ਨਾ, ਫਿਰ ਉਹ ਭਰਮਦੇ ਨਹੀਂ। ਅਤੇ ਜਿਨ੍ਹਾਂ ਨੇ ਸੇਵਾ ਸਿਮਰਨ ਵਿੱਚ ਬਿਰਤੀ ਜੋੜ ਲਈ ਹੈ, ਭਾਈ ਗੁਰਦਾਸ ਜੀ ਕਹਿੰਦੇ ਵਿਣ ਸੇਵਾ ਤ੍ਰਿਗ ਹੱਥ ਪੈਰ ਹੋਰ ਨਿਫਲ ਕਰਨੀ, ਵਿਅਰਥ ਹੈ ਹੋਰ ਕਰਨੀਆਂ ਕਰਨੀਆਂ, ਗੁਰੂ ਕੀ ਸੇਵਾ ਨੂੰ ਛੱਡ ਕਰਕੇ, ਸਿਮਰਨ ਨੂੰ ਛੱਡ ਕਰਕੇ। ਜਿਨ੍ਹਾਂ ਨੇ ਸੇਵਾ ਕੀਤੀ ਉਹਨਾਂ ਦਾਤਾਂ ਪ੍ਰਾਪਤ ਕੀਤੀਆਂ ਨੇ, ਕਿਉਂਕਿ ਸਤਿਗੁਰਾਂ ਦੀ ਸੇਵਾ ਵਿੱਚ ਵਡਿਆਈਆਂ ਨੇ ਇਸ ਲੋਕ ਦੀਆਂ ਅਤੇ ਪ੍ਰਲੋਕ ਦੀਆਂ। ਮਹਾਰਾਜ ਪਾਤਸ਼ਾਹ ਜੀ ਦੇ ਵਚਨ ਹਨ, ਸਾਹਿਬ ਕਹਿੰਦੇ ਸਤਿਗੁਰ ਕੀ ਚਾਕਰੀ ਸੁਖੀ ਹੂੰ ਸੁਖ ਸਾਰ। ਸਤਿਗੁਰੂ ਦੇ ਘਰ ਦੀ ਜਿਹੜੀ ਚਾਕਰੀ ਕਰਨੀ ਨਾ, ਇਹ ਸੁਖ ਦੇਣ ਵਾਲੀ ਹੈ। ਸੁਖੀ ਹੂੰ ਸੁਖ ਸਾਰ, ਇੱਥੇ ਮਿਲਣ ਵਡਿਆਈਆਂ ਦਰਗਹਿ ਮੂਖ ਦੁਆਰ। ਜਿਹੜੇ ਭਾਈ ਗੁਰੂ ਕੀ ਚਾਕਰੀ ਕਰਦੇ, ਚਾਕਰ ਤੋਂ ਭਾਵ ਹੁੰਦਾ ਨਿਮਰਤਾ, ਨੌਕਰ, ਨੌਕਰ ਦੇ ਅੰਦਰ ਹੰਕਾਰ ਨਹੀਂ, ਉਹਦੇ ਅੰਦਰ ਨਿਮਰਤਾ। ਕਿਉਂਕਿ ਜਿਹੜਾ ਨੌਕਰ ਹੈ ਜੇ ਹੰਕਾਰ ਵਿਖਾਵੇਗਾ ਤਾਂ ਪਿਆਰਿਓ ਮਾਲਕ ਦੀ ਉਹ ਖੁਸ਼ੀ ਨਹੀਂ ਲੈ ਸਕਦਾ, ਅਤੇ ਆਖਿਰਕਾਰ ਮਾਲਕ ਅੱਗੇ ਹਉਮੈ ਵਿਖਾਵੇਗਾ, ਆਕੜੇਗਾ ਅਤੇ ਨੌਕਰੀ ਤੋਂ ਕੱਢ ਦੇਵੇਗਾ, ਨਿਮਰਤਾ ਹੀ ਚੱਲੇਗੀ। ਇਸੇ ਤਰ੍ਹਾਂ ਹੀ ਭਾਈ ਉਹ ਪਰਮੇਸ਼ਰ ਵਾਹਿਗੁਰੂ ਦੀ ਸੇਵਾ ਜਿਹੜੀ ਉਹਦੇ ਘਰ ਦੀ ਸੇਵਾ ਉੱਥੇ, ਅਤੇ ਚਾਕਰ ਬਣ ਕੇ ਸੇਵਾ ਕਰ, ਹਉਮੈ ਹੰਕਾਰ ਤਿਆਗ ਦੇ, ਨਿਮਰਤਾ ਦੇ ਨਾਲ ਗੁਰੂ ਕੀ ਸੇਵਾ ਕਰ, ਗੁਰੂ ਘਰ ਦੀ ਸੇਵਾ ਕਰ। ਅਤੇ ਜਿਹੜੇ ਇਸ ਤਰ੍ਹਾਂ ਸੇਵਾ ਕਰਦੇ ਨੇ, ਮਹਾਰਾਜ ਕਹਿੰਦੇ ਇੱਥੇ ਮਿਲਣ ਵਡਿਆਈਆਂ ਦਰਗਹਿ ਮੂਖ ਦੁਆਰ, ਉਹਨਾਂ ਨੂੰ ਇਸ ਲੋਕ ਦੇ ਵਿੱਚ ਵਡਿਆਈਆਂ ਮਿਲਦੀਆਂ, ਦਰਗਾਹ ਦੇ ਵਿੱਚ ਉਹਨਾਂ ਨੂੰ ਭਾਈ ਮੁਕਤੀ ਮਿਲਦੀ ਹੈ, ਉਹ ਮੁਕਤੀ ਨੂੰ ਪ੍ਰਾਪਤ ਹੋ ਜਾਂਦੇ ਨੇ ਜਿਹੜੇ ਇਸ ਤਰ੍ਹਾਂ ਨਿਮਰਤਾ ਦੇ ਨਾਲ ਸੇਵਾ ਕਰਦੇ ਹਨ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਬਚਨ ਕਰਦੇ ਬਿਨ ਸਤਿਗੁਰ ਸੇਵੇ ਬਹੁਤਾ ਦੁੱਖ ਲੱਗਾ, ਜਿਹੜੇ ਗੁਰੂ ਦੀ ਸੇਵਾ ਨਹੀਂ ਨਾ ਕਰਦੇ ਭਾਈ ਉਹਨਾਂ ਨੂੰ ਬਹੁਤ ਜ਼ਿਆਦਾ ਦੁੱਖ ਲੱਗਦਾ। ਯੁੱਗ ਚਾਰੇ ਭਰਮਾਈ, ਚਾਰ ਯੁੱਗ ਉਹ ਭਰਮਦੇ ਹੀ ਭਰਮਦੇ, ਆਉਂਦੇ ਅਤੇ ਜਾਂਦੇ ਨੇ। ਚਾਰ ਯੁੱਗ ਬੜੀ ਲੰਮੀ ਉਮਰ ਬਣ ਜਾਂਦੀ ਹੈ। ਸੋ ਗੁਰੂ ਕੇ ਪਿਆਰਿਓ ਆਖਿਰਕਾਰ ਪਤਾ ਨਹੀਂ ਕਿੰਨਾ ਕੁ ਸਮਾਂ ਭਰਮਣਾ ਪਵੇ ਜਿਹੜੇ ਗੁਰੂ ਮਹਾਰਾਜ ਪਾਤਸ਼ਾਹ ਜੀ ਦੀ ਸੇਵਾ ਨਹੀਂ ਕਰਦੇ। ਇਸ ਕਰਕੇ ਬਿਨ ਸਤਿਗੁਰ ਸੇਵੇ ਬਹੁਤਾ ਦੁੱਖ ਲੱਗਾ, ਬਹੁਤ ਵੱਡਾ ਦੁੱਖ ਲੱਗਦਾ। ਹੁਣ ਸਾਨੂੰ ਮਨੁੱਖਾ ਸਰੀਰ ਪ੍ਰਾਪਤ ਹੋਇਆ, ਇਸ ਸਰੀਰ ਦੇ ਵਿੱਚ ਆਪਾਂ ਵੇਖੀਏ ਸੇਵਾ ਕਰ ਸਕਦੇ ਹਾਂ, ਸਿਮਰਨ ਕਰ ਸਕਦੇ ਹਾਂ, ਪਰ ਜੇ ਵੇਲਾ ਖੁੰਝ ਗਿਆ, ਜੇ ਸਮਾਂ ਲੰਘ ਗਿਆ, ਕਿਉਂਕਿ ਸਮਾਂ ਤੇ ਜਿਹੜਾ ਹੈ ਨਾ, ਸਮਾਂ ਤੇ ਬਤੀਤ ਹੋ ਰਿਹਾ, ਖਿਣ ਖਿਣ ਮਾਤਰ। ਸਾਹਿਬ ਜੀ ਬਚਨ ਕਰਦੇ ਆ ਦਿਨ ਤੇ ਪਹਿਰ, ਪਹਿਰ ਤੇ ਘੜੀਆਂ, ਆਵ ਘਟੈ ਤਨ ਸ਼ੀਜੈ। ਦਿਨ ਤੇ ਪਹਿਰ, ਪਹਿਰ ਤੇ ਘੜੀਆਂ, ਭਾਵ ਜਿੱਥੇ ਦਿਨ ਬਤੀਤ ਹੋ ਰਿਹਾ ਉੱਥੇ ਪਹਿਰ ਜਾ ਰਹੇ ਨੇ, ਘੜੀਆਂ ਗਜਾ ਰਹੀਆਂ ਨੇ। ਆਵ ਘਟੈ ਤਨ ਸ਼ੀਜੈ, ਉਮਰ ਬਤੀਤ ਹੋ ਰਹੀ ਹੈ, ਤਨ ਸ਼ੀਜੈ, ਸਰੀਰ ਕਮਜ਼ੋਰ ਹੋ ਰਿਹਾ ਹੈ। ਕਾਲ ਅਹੇਰੀ ਫਰੈ ਬਤਕ ਜਿਓ ਕਹੋ ਕਵਨ ਬਿਦ ਕੀਜੈ। ਕਾਲ ਤੇ ਗੁਰੂ ਕੇ ਪਿਆਰ ਸ਼ਿਕਾਰ ਸ਼ਿਕਾਰੀ ਦੀ ਨਿਆਈ ਸਿਰ ਤੇ ਖਲੋਤਾ, ਤੇ ਇਸੇ ਤਰ੍ਹਾਂ ਕਾਲ ਅਹੇਰੀ ਫਿਰੈ ਬਦਕ ਜੀ ਕਹੋ ਕਵਨ ਬਿਦ ਕੀਜੈ। ਬਚਨ ਵਾਸਤੇ ਦੱਸੋ ਕਿਹੜੀ ਵਿਧੀ ਕਰੀਏ ਆਪਾਂ, ਸੰਸਾਰ 'ਤੇ ਆਪਾਂ ਆਏ ਹਾਂ, ਸੰਸਾਰ ਤੋਂ ਚਲੇ ਜਾਣਾ, ਇਹ ਸਰੀਰ ਮਿਲਿਆ, ਇੱਥੇ ਰਹਿਣਾ ਨਹੀਂ। ਪਾਤਸ਼ਾਹ ਜੀ ਦੇ ਬੱਚੇ ਨੇ ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਵਾਰੀ ਹੈ। ਮਹਾਰਾਜ ਕਹਿੰਦੇ ਜਿਹੜਾ ਆਇਆ ਨਾ ਸੰਸਾਰ 'ਤੇ ਉਹਨੇ ਚਲੇ ਜਾਣਾ, ਸਭ ਕੋਈ ਆਈ ਵਾਰੀ ਹੈ, ਸਾਰਿਆਂ ਦੀ ਵਾਰੀ ਆਪਾਂ ਵੇਖੀਏ ਇੱਕ ਦਿਨ ਹਰੇਕ ਦੀ ਵਾਰੀ ਆਉਣੀ ਹੀ ਹੈ। ਉੱਥੇ ਪਾਤਸ਼ਾਹ ਮਹਾਰਾਜ ਜੀ ਦੇ ਬਚਨ ਹਨ। ਮਹਾਰਾਜ ਕਹਿੰਦੇ ਜਦੋਂ ਨਾਲਦਿਆਂ ਨੂੰ ਜਾਂਦਾ ਹੋਇਆ ਵੇਖੀਏ ਨਾ, ਤੇ ਇਹ ਨਾ ਸੋਚਿਆ ਕਰੀਏ ਕਿ ਸ਼ਾਇਦ ਅਸੀਂ ਸਦਾ ਇੱਥੇ ਸਥਿਰ ਰਹਿਣਾ ਹੈ। ਜਦੋਂ ਨਾਲਦੇ ਜਾ ਰਹੇ ਨੇ ਤੇ ਇੱਕ ਦਿਨ ਜਾਣਾ ਅਸੀਂ ਵੀ ਹੈ। ਜਿਸ ਵੇਲੇ ਬਾਬਾ ਬੁੱਢਾ ਜੀ ਨੇ ਸਰੀਰ ਤਿਆਗਿਆ ਨਾ, ਤੇ ਬਾਬਾ ਬੁੱਢਾ ਜੀ ਨੇ ਜਦੋਂ ਸਰੀਰ ਤਿਆਗਿਆ ਤੇ ਗੁਰੂ ਹਰਗੋਬਿੰਦ ਮਹਾਰਾਜ ਪਾਤਸ਼ਾਹ ਜੀ ਦੇ ਨਾਲ ਬਾਬਾ ਬੁੱਢਾ ਜੀ ਨੇ ਬਚਨ ਲਿਆ ਸੀ ਗੁਰੂ ਸਾਹਿਬ ਜੀ ਤੋਂ। ਜਦੋਂ ਸ਼੍ਰੀ ਹਰਗੋਬਿੰਦ ਸਾਹਿਬ ਨਗਰ ਸਾਹਿਬ ਗੁਰੂ ਹਰਗੋਬਿੰਦ ਮਹਾਰਾਜ ਜੀ ਵਸਾ ਰਹੇ ਸਨ, ਤੇ ਬਾਬਾ ਬੁੱਢਾ ਜੀ ਉਸ ਵੇਲੇ ਚੱਲ ਕਰਕੇ ਇੱਥੇ ਆਏ ਸਨ। ਸਰੀਰ ਬਹੁਤ ਬਜ਼ੁਰਗ ਹੋ ਚੁੱਕਾ ਸੀ ਤੇ ਗੁਰੂ ਹਰਗੋਬਿੰਦ ਮਹਾਰਾਜ ਪਾਤਸ਼ਾਹ ਜੀ ਦੇ ਚਰਨਾਂ 'ਚ ਫਿਰ ਬੇਨਤੀ ਕੀਤੀ ਸੀ, ਪਾਤਸ਼ਾਹ ਜਦੋਂ ਅਸੀਂ ਸਰੀਰ ਤਿਆਗਣਾ, ਬਸ ਇੱਕ ਹੀ ਇੱਛਾ ਹੈ ਕਿ ਮਹਾਰਾਜ ਉਸ ਵੇਲੇ ਆਪ ਜੀ ਦੇ ਦਰਸ਼ਨ ਹੁੰਦਿਆਂ ਹੀ ਸਰੀਰ ਤਿਆਗਿਆ ਜਾਵੇ, ਕਿ ਆਪ ਜੀ ਸਾਹਮਣੇ ਹੋਵੋ। ਅਤੇ ਮਹਾਰਾਜ ਇਹ ਬੇਨਤੀ ਹੈ ਕਿ ਜਦੋਂ ਅਸੀਂ ਸਰੀਰ ਤਿਆਗਣਾ ਤੁਸੀਂ ਸਾਡੇ ਕੋਲ ਜ਼ਰੂਰ ਹੋਵੋ। ਪਾਤਸ਼ਾਹ ਕਹਿੰਦੇ ਬਾਬਾ ਜੀ ਸਾਡਾ ਬਚਨ ਰਿਹਾ ਤੁਹਾਡੇ ਨਾਲ, ਜਦੋਂ ਤੁਸੀਂ ਸਰੀਰ ਤਿਆਗੋਗੇ ਅਸੀਂ ਤੁਹਾਡੇ ਕੋਲ ਹੋਵਾਂਗੇ, ਸਾਨੂੰ ਸੁਨੇਹਾ ਭੇਜ ਦੇਣਾ ਤੁਸੀਂ। ਅਤੇ ਬਾਬਾ ਬੁੱਢਾ ਜੀ ਰਮਦਾਸ ਸੀ ਅਤੇ ਗੁਰੂ ਪਾਤਸ਼ਾਹ ਜੀ ਨੂੰ ਫਿਰ ਸੁਨੇਹਾ ਭੇਜਿਆ। ਸਤਿਗੁਰੂ ਮਹਾਰਾਜ ਪਾਤਸ਼ਾਹ ਉਸ ਵੇਲੇ ਭਾਈ ਕੀ ਡਰੌਲੀ ਲਾਗੇ ਸਨ, ਗਰੀਬ ਨਿਵਾਜ ਮਹਾਰਾਜ ਪਾਤਸ਼ਾਹ ਜੀ ਫਿਰ ਉੱਥੋਂ ਚੱਲੇ ਛੇਤੀ ਦੇ ਨਾਲ, ਸਿੰਘਾਂ ਸਿੱਖਾਂ ਨੂੰ ਨਾਲ ਲਿਆ, ਭਾਈ ਆਪਾਂ ਬੜੀ ਛੇਤੀ ਜਾਣਾ, ਸਮਾਂ ਬੜਾ ਥੋੜ੍ਹਾ ਹੈ। ਅਤੇ ਫਿਰ ਰਮਦਾਸ ਗਰੀਬ ਨਿਵਾਜ ਮਹਾਰਾਜ ਜੀ ਜਿਸ ਵੇਲੇ ਆਏ, ਸ਼ਾਮ ਦਾ ਸਮਾਂ ਸੀ, ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਬਾਬਾ ਬੁੱਢਾ ਜੀ ਦੇ ਕੋਲ ਜਦੋਂ ਗਏ ਨਾ, ਤੇ ਉਸ ਵੇਲੇ ਬਾਬਾ ਜੀ ਦੇ ਸਰੀਰ ਇੰਨਾ ਕਮਜ਼ੋਰ ਹੋ ਚੁੱਕਾ ਸੀ ਕਿ ਮਸਾਂ ਹੀ ਤਾਂ ਉੱਠਣ ਲੱਗੇ, ਤੇ ਉਸ ਵੇਲੇ ਗੁਰੂ ਹਰਗੋਬਿੰਦ ਮਹਾਰਾਜ ਜੀ ਨੇ ਫਿਰ ਬਿਠਾ ਦਿੱਤਾ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਲਈ ਵੱਡਾ ਉੱਚਾ ਪਲੰਘਾ ਲਾਇਆ, ਤੇ ਬਾਬਾ ਬੁੱਢਾ ਜੀ ਭੁੰਜੇ, ਆਪ ਥੱਲੇ ਆਪਣੀ ਵਿਛਾਈ ਕੀਤੀ ਸੌਣ ਵਾਸਤੇ, ਤੇ ਗੁਰੂ ਮਹਾਰਾਜ ਜੀ ਨੂੰ ਕਹਿੰਦੇ ਪਾਤਸ਼ਾਹ ਜੀ ਹੁਣ ਆਪ ਜੀ ਪਲੰਘੇ 'ਤੇ ਬਿਰਾਜੋ। ਅਤੇ ਕਿੰਨਾ ਸਿੱਖ ਦੇ ਨਾਲ ਪ੍ਰੇਮ ਹੈ, ਬਾਬਾ ਜੀ ਦਾ ਕਿੰਨਾ ਸਤਿਕਾਰ ਕੀਤਾ ਗੁਰੂ ਹਰਗੋਬਿੰਦ ਮਹਾਰਾਜ ਪਾਤਸ਼ਾਹ ਜੀ ਨੇ। ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਪਲੰਘੇ ਤੋਂ ਕਹਿੰਦੇ ਨਹੀਂ, ਪਲੰਘੇ 'ਤੇ ਨਹੀਂ ਬਿਰਾਜਣਾ। ਉੱਥੇ ਹੀ ਚੌਂਕੜਾ ਲਾ ਲਿਆ, ਬਾਬਾ ਬੁੱਢਾ ਜੀ ਦੇ ਕੋਲ ਹੀ ਬੈਠ ਗਏ ਚੌਂਕੜਾ ਲਾ ਕਰਕੇ, ਅਤੇ ਕਹਿੰਦੇ ਇੱਥੇ ਹੀ ਬੈਠ ਕੇ ਤੁਹਾਡੇ ਨਾਲ ਹੁਣ ਵਿਚਾਰਾਂ ਕਰਾਂਗੇ। ਇਸ ਤਰ੍ਹਾਂ ਵਿਚਾਰਾਂ ਕਰਦਿਆਂ ਕਰਦਿਆਂ ਸਮਾਂ ਬਤੀਤ ਹੋਇਆ, ਜਦੋਂ ਅੰਮ੍ਰਿਤ ਵੇਲਾ ਹੋਇਆ ਨਾ, ਇੱਕ ਦੋ ਦਾ ਸਮਾਂ ਆਇਆ, ਫਿਰ ਬਾਬਾ ਜੀ ਉਸ ਵੇਲੇ ਕਹਿਣ ਲੱਗੇ ਸਤਿਗੁਰੂ ਜੀ ਨੂੰ, ਮਹਾਰਾਜ ਹੁਣ ਸਮਾਂ ਆ ਗਿਆ ਸਾਡਾ। ਅਤੇ ਗੁਰੂ ਕੇ ਪਿਆਰੇ ਉਸ ਸਮੇਂ ਗਰੀਬ ਨਿਵਾਜ ਸਤਿਗੁਰੂ ਗੁਰੂ ਪਾਤਸ਼ਾਹ ਮਹਾਰਾਜ, ਸਤਿਗੁਰੂ ਜੀ ਨੇ ਉਸ ਵੇਲੇ ਕਿਹਾ ਬਾਬਾ ਜੀ ਤੁਸੀਂ ਤਿਆਰਾ ਕਰੋ। ਫਿਰ ਇਸ਼ਨਾਨ ਕੀਤਾ ਬਾਬਾ ਜੀ ਨੇ, ਬੈਠ ਕੇ ਜਪਜੀ ਸਾਹਿਬ ਦਾ ਪਾਠ ਕੀਤਾ, ਅਤੇ ਫਿਰ ਆਪਣੇ ਸਪੁੱਤਰ ਭਾਈ ਭਾਨਾ ਜੀ ਦੀ ਬਾਹਾਂ ਗੁਰੂ ਹਰਗੋਬਿੰਦ ਮਹਾਰਾਜ ਜੀ ਨੂੰ ਫੜਾ ਦਿੱਤੀ। ਗੁਰੂ ਪਾਤਸ਼ਾਹ ਜਿੱਦਾਂ ਸਾਡੇ 'ਤੇ ਬਖਸ਼ਾਂ ਕਰਦੇ ਰਹੇ ਨਾ, ਮਹਾਰਾਜ ਇਸੇ ਤਰ੍ਹਾਂ ਹੀ ਹੁਣ ਅੱਗੇ ਇਹਨਾਂ ਦੇ ਉੱਤੇ ਕਰ ਦੇਣੀਆਂ। ਇਸ ਤਰ੍ਹਾਂ ਫਿਰ ਉਸ ਵੇਲੇ ਬੇਨਤੀ ਕੀਤੀ ਅਤੇ ਚਾਦਰਾ ਉੱਤੇ ਲੈ ਲਿਆ, ਲੰਮੇ ਪੈ ਗਏ, ਅਤੇ ਗੁਰੂ ਸਾਹਿਬ ਦੇ ਦਰਸ਼ਨ ਕਰਦਿਆਂ ਕਰਦਿਆਂ ਬਾਬਾ ਬੁੱਢਾ ਜੀ ਨੇ ਆਪਣਾ ਸਰੀਰ ਤਿਆਗ ਦਿੱਤਾ। ਜਦੋਂ ਸੰਸਕਾਰ ਕਰਨ ਵਾਸਤੇ ਲੈ ਕੇ ਗਏ ਨਾ, ਤਾਂ ਗੁਰੂ ਕੇ ਸਿੱਖੋ ਉਸ ਵੇਲੇ ਸਾਰਿਆਂ ਦੇ ਸਿਰਾਂ ਦੇ ਉੱਤੇ ਭਾਈ ਭਾਨਾ ਜੀ ਨੇ ਜਦੋਂ ਸੰਸਕਾਰ ਕੀਤਾ, ਗੁਰੂ ਹਰਗੋਬਿੰਦ ਮਹਾਰਾਜ ਜੀ ਨੇ ਹੱਥੀਂ ਆਪਣੇ ਸੰਸਕਾਰ ਕੀਤਾ, ਜਦੋਂ ਵਾਪਸ ਆਏ ਤਾਂ ਭਾਈ ਭਾਨਾ ਜੀ ਬਾਬਾ ਬੁੱਢਾ ਜੀ ਦੇ ਸਪੁੱਤਰ ਗੁਰੂ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੇ ਤਾਂ ਹੀ ਕਹਿਣ ਲੱਗੇ ਕਿ ਸਤਿਗੁਰੂ ਮੈਂ ਬੜਾ ਅਚਰਜ ਕੌਤਕ ਵੇਖਿਆ ਇੱਕ। ਸਤਿਗੁਰੂ ਕਹਿੰਦੇ ਕੀ ਵੇਖਿਆ? ਕਹਿੰਦੇ ਮਹਾਰਾਜ ਜਦੋਂ ਆਪਾਂ ਸੰਸਕਾਰ ਕਰਨ ਵਾਸਤੇ ਗਏ ਸਾਂ, ਤਾਂ ਉੱਥੇ ਮੈਂ ਸਾਰਿਆਂ ਦੇ ਸਿਰਾਂ ਦੇ ਉੱਤੇ ਕਲਗੀਆਂ ਵੇਖੀਆਂ, ਮੈਨੂੰ ਸਾਰਿਆਂ ਦੇ ਸਿਰਾਂ 'ਤੇ ਕਲਗੀਆਂ ਦਿਸੀਆਂ, ਪਰ ਗੁਰੂ ਪਾਤਸ਼ਾਹ ਜਦੋਂ ਆਪਾਂ ਵਾਪਸ ਆਏ ਨਾ, ਤਾਂ ਮੈਨੂੰ ਸਾਹਿਬ ਜੀ ਕਿਸੇ ਦੇ ਸਿਰ 'ਤੇ ਹੁਣ ਕਲਗੀ ਨਹੀਂ ਦਿਸੀ, ਮੈਨੂੰ ਸਿਰਫ ਤੁਹਾਡੇ ਸੀਸ 'ਤੇ ਦਿਸ ਰਹੀ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਭਾਈ ਭਾਨਾ ਜੀ ਨੂੰ ਕਹਿੰਦੇ ਗੁਰਮੁਖਾ, ਉਹ ਜਿਹੜੀਆਂ ਕਲਗੀਆਂ ਦੇਖੀਆਂ ਨੇ ਜਦੋਂ ਸੰਸਕਾਰ ਹੋ ਰਿਹਾ ਸੀ ਉਹ ਸਾਰਿਆਂ ਨੂੰ ਮੌਤ ਚੇਤੇ ਸੀ। ਉਦੋਂ ਉਹ ਕਲਗੀਆਂ ਨਹੀਂ ਸਨ, ਉਹ ਮੌਤ ਚੇਤੇ ਸੀ ਸਾਰਿਆਂ ਦੇ ਸਿਰ ਦੇ ਉੱਤੇ, ਉਹ ਮੌਤ ਸਾਰਿਆਂ ਨੂੰ ਚੇਤੇ ਸੀ। ਕਹਿੰਦੇ ਜਦੋਂ ਆਪਾਂ ਵਾਪਸ ਆਏ ਹਾਂ ਤਾਂ ਇਸੇ ਤਰ੍ਹਾਂ ਹੁਣ ਜਿਵੇਂ ਜਿਵੇਂ ਵਾਪਸ ਆਏ ਲੋਕ ਸਾਰਿਆਂ ਦੇ ਫਿਰ ਮਨ ਜਿਹੜੇ ਆਪੋ ਆਪਣੇ ਕੰਮਾਂ ਧੰਦਿਆਂ ਦੇ ਵਿੱਚ ਫਿਰ ਪਲਚ ਗਏ। ਕਹਿੰਦੇ ਮੌਤ ਫਿਰ ਭੁੱਲ ਗਈ। ਮਹਾਰਾਜ ਪਾਤਸ਼ਾਹ ਕਹਿੰਦੇ ਅਸੀਂ ਇਸ ਨੂੰ ਸਦਾ ਹੀ ਚੇਤੇ ਰੱਖਦੇ ਹਾਂ। ਚੇਤੇ ਤੋਂ ਭਾਵ ਇਹ ਹੈ ਕਿ ਸੰਸਾਰ 'ਤੇ ਸਦਾ ਨਹੀਂ ਰਹਿਣਾ। ਗੱਲ ਇਹ ਹੈ ਕਿ ਗੁਰੂ ਕੇ ਸਿੱਖੋ, ਇਹ ਗੱਲ ਆਪਾਂ ਜੇ ਚੇਤੇ ਰੱਖਾਂਗੇ ਨਾ ਤਾਂ ਫਿਰ ਸਾਡਾ ਮਨ ਧਿਆਨ ਜਿਹੜਾ ਭਜਨ ਬੰਦਗੀ ਵੱਲ ਜੁੜੇਗਾ, ਕਿਉਂਕਿ ਅਸੀਂ ਆਏ ਤਾਂ ਮਾਲਕ ਦਾ ਨਾਮ ਲੈਣ ਵਾਸਤੇ ਹਨ। ਪ੍ਰਾਣੀ ਤੂੰ ਆਇਆ ਲਾਹਾ ਲੈਣ, ਲਦਗਾ ਕਿਤ ਕੁਫੱਕੜੇ ਸਭ ਮੁਕਦੀ ਚੱਲੀ ਰਹਿਣ। ਇਹ ਪ੍ਰਾਣਾਧਾਰੀ ਜੀਵ, ਤੂੰ ਆਇਆ ਤਾਂ ਲਾਹਾ ਲੈਣ ਵਾਸਤੇ, ਨਾਮ ਜਪਣ ਵਾਸਤੇ ਹੈ, ਪਰ ਲੱਗਾ ਕਿਤ ਕੁਫੱਕੜੇ, ਕਿਹੜੇ ਧੰਦਿਆਂ ਵਿੱਚ ਕਿਹੜੇ ਕੰਮਾਂ ਦੇ ਵਿੱਚ ਲੱਗ ਗਿਆ, ਸਭ ਮੁਕਦੀ ਚੱਲੀ ਰਹਿਣ। ਇਹ ਅਵਸਥਾ ਰੂਪੀ ਰਾਤ ਜਿਹੜੀ ਹੈ ਨਾ ਬਤੀਤ ਹੁੰਦੀ ਜਾ ਰਹੀ ਹੈ, ਅਵਸਥਾ ਹੁੰਦੀ ਉਮਰ। ਇਹ ਉਮਰ ਜਿਹੜੀ ਹੈ ਨਾ ਸਾਡੀ, ਇਹ ਬਤੀਤ ਹੁੰਦੀ ਤੁਰੀ ਜਾ ਰਹੀ ਹੈ। ਇਸ ਕਰਕੇ ਸੰਸਾਰ 'ਤੇ ਆਏ ਭਜਨ ਬੰਦਗੀ ਕਰਨ ਵਾਸਤੇ, ਮਾਲਕ ਦਾ ਨਾਮ ਜਪਣ ਵਾਸਤੇ, ਸੇਵਾ ਸਿਮਰਨ ਕਰਨ ਵਾਸਤੇ, ਗੁਰੂ ਦੀ ਸੇਵਾ ਕਰਨ ਵਾਸਤੇ। ਅਤੇ ਗੁਰੂ ਕੇ ਪਿਆਰਿਓ, ਜੇ ਸਤਿਗੁਰੂ ਦੀ ਸੇਵਾ ਹੀ ਨਹੀਂ ਮਨੁੱਖਾ ਸਰੀਰ ਪ੍ਰਾਪਤ ਹੋਇਆ ਹੈ, ਅਤੇ ਫਿਰ ਜੇ ਗੁਰੂ ਦੀ ਸੇਵਾ ਨਹੀਂ ਹੈ ਨਾ, ਬਿਨ ਸਤਿਗੁਰ ਸੇਵੇ ਬਹੁਤਾ ਦੁੱਖ ਲੱਗਾ, ਗੁਰੂ ਦੀ ਸੇਵਾ ਤੋਂ ਬਿਨਾਂ ਤਾਂ ਬਹੁਤ ਜ਼ਿਆਦਾ ਦੁੱਖ ਹੈ। ਕੈਸਾ ਯੁੱਗ ਚਾਰੇ ਭਰਮਾਈ, ਚਾਰ ਯੁੱਗ ਭਰਮਣਾ ਪੈਂਦਾ ਸੰਸਾਰ ਦੇ ਵਿੱਚ, ਚਾਰ ਯੁੱਗ। ਹਮ ਦੀਨ ਤੁਮ ਯੁਗ ਯੁਗ ਦਾਤੇ ਸਬਦੇ ਦੇਹ ਬੁਝਾਈ, ਹਮ ਦੀਨ ਤੁਮ ਯੁਗ ਯੁਗ ਦਾਤੇ, ਅਸੀਂ ਗਰੀਬ ਹਾਂ ਹੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀ, ਤੁਸੀਂ ਯੁਗਾਂ ਯੁਗਾਂ ਤੋਂ ਗਰੀਬ ਨਿਵਾਜ ਦਾਤੇ ਹੋ, ਦਾਤਾਂ ਦੇਣ ਵਾਲੇ ਹੋ ਯੁਗਾਂ ਯੁਗਾਂਤਰਾਂ ਤੋਂ। ਵੇਖੀਏ ਜਿੰਨੀਆਂ ਵੀ ਯੁਗਾਂ ਯੁਗਾਂਤਰਾਂ ਤੋਂ ਦਾਤਾਂ ਨੇ, ਪਰਮੇਸ਼ਰ ਦੀਆਂ ਹੀ ਤਾਂ ਪਿਆਰੋ ਦਿੱਤੀਆਂ ਨੇ ਨਾ, ਮਾਲਕ ਤੋਂ ਬਿਨਾਂ ਭਲਾ ਕੌਣ ਕੋਈ ਦਾਤ ਦੇ ਸਕਦਾ। ਦਾਤਾਂ ਪਰਮੇਸ਼ਰ ਦੇ ਦਰ ਤੋਂ ਮਿਲਦੀਆਂ। ਇਸ ਕਰਕੇ ਹਮ ਦੀਨ, ਅਸੀਂ ਗਰੀਬ ਹਾਂ, ਤੁਮ ਯੁਗ ਯੁਗ ਦਾਤੇ, ਆਪ ਜੀ ਯੁਗਾਂ ਯੁਗਾਂਤਰਾਂ ਤੋਂ ਦਾਤੇ ਹੋ, ਸਬਦੇ ਦੇਹ ਬੁਝਾਈ, ਇਹ ਆਪ ਜੀ ਨੇ ਆਪਣੇ ਉਪਦੇਸ਼ ਦੇ ਦੁਆਰਾ ਸਾਨੂੰ ਗਿਆਤ ਕਰਵਾਈ ਹੈ, ਇਹ ਆਪ ਜੀ ਨੇ ਸਾਨੂੰ ਗਿਆਨ ਬਖਸ਼ਿਆ, ਆਪ ਹੀ ਆਪਣੇ ਸ਼ਬਦ ਦੇ ਦੁਆਰਾ ਜੀਵ ਦੇ ਅੰਦਰ ਗਿਆਨ ਬਖਸ਼ਣ ਵਾਲੇ ਹੋ, ਇਸ ਗੱਲ ਨੂੰ ਬੁਝਾਈ ਸਮਝਾ ਦੇਣ ਵਾਲੇ ਹੋ, ਜਣਾ ਦੇਣ ਵਾਲੇ ਹੋ। ਹਰ ਜੀਓ ਕਿਰਪਾ ਕਰੋ ਤੁਮ ਪਿਆਰੇ, ਸਾਡੀ ਬੇਨਤੀ ਹੈ ਹਰੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀ, ਆਪ ਜੀ ਸਾਡੇ 'ਤੇ, ਆਪ ਜੀ ਪਿਆਰੇ ਸਾਡੇ ਮਾਲਕ ਹੋ, ਸਾਡੇ 'ਤੇ ਕਿਰਪਾ ਕਰੋ ਗਰੀਬ ਨਿਵਾਜ। ਅਤੇ ਕਿਹੜੀ ਕਿਰਪਾ ਹੈ, ਸਤਿਗੁਰ ਦਾਤਾ ਮੇਲ ਮਿਲਾਵੋ, ਹਰ ਨਾਮ ਦੇਹੋ ਆਧਾਰੇ। ਸਾਡੀ ਬੇਨਤੀ ਆਪ ਜੀ ਦੇ ਚਰਨਾਂ ਵਿੱਚ, ਸਤਿਗੁਰ ਦਾਤਾ ਮੇਲ ਮਿਲਾਵੋ। ਭਾਈ ਜਿਨ੍ਹਾਂ ਨੇ ਸੇਵਾ ਕਰਕੇ ਨਾਮ ਨੂੰ ਜਾਣ ਲਿਆ ਨਾ, ਉਹਨਾਂ ਨੂੰ ਹੀ ਦਾਤਾਂ ਪ੍ਰਾਪਤ ਹੋਈਆਂ। ਸਤਿਗੁਰ ਸੇਵ ਜਿਨ ਨਾਮ ਪਛਾਤਾ, ਸਤਿਗੁਰਾਂ ਦੀ ਸੇਵਾ ਕਰਕੇ ਜਿਨ੍ਹਾਂ ਨੇ ਨਾਮ ਨੂੰ ਪਛਾਣ ਲਿਆ, ਸਫਲ ਜਨਮ ਜਗ ਆਇਆ ਉਹਨਾਂ ਦਾ ਹੀ ਇਸ ਸੰਸਾਰ ਦੇ ਉੱਤੇ ਜਗਤ ਦੇ ਵਿੱਚ ਆਇਆ ਜਨਮ ਸਫਲ ਹੋ ਗਿਆ। ਜਿਨ੍ਹਾਂ ਨੇ ਗੁਰੂ ਦੀ ਸੇਵਾ ਕਰ ਲਈ ਅਤੇ ਨਾਮ ਨੂੰ ਪਛਾਣ ਲਿਆ ਅਤੇ ਸਫਲ ਜਨਮ ਜਗ ਆਇਆ ਉਹਨਾਂ ਦਾ, ਜਗਤ ਦੇ ਵਿੱਚ ਆਇਆ ਹੋਇਆ ਜਨਮ ਜਿਹੜਾ ਮਨੁੱਖਾ ਜਨਮ ਉਹਨਾਂ ਦਾ ਸਫਲ ਹੈ। ਅਤੇ ਸਤਿਗੁਰੂ ਦੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਬੇਨਤੀ, ਪਰਮੇਸ਼ਰ ਦੇ ਚਰਨਾਂ 'ਚ ਬੇਨਤੀ ਇਹ ਹੈ, ਸਤਿਗੁਰ ਦਾਤਾ ਮੇਲ ਮਿਲਾਵੋ। ਹੇ ਮੇਰੇ ਪਾਤਸ਼ਾਹ, ਜੋ ਸਤਿਗੁਰੂ ਮਹਾਰਾਜ ਆਪ ਜੀ ਦਾਤੇ ਹੋ, ਮਹਾਰਾਜ ਸਾਡੇ 'ਤੇ ਕਿਰਪਾ ਕਰੋ, ਸਾਨੂੰ ਮੇਲ ਮਿਲਾਵੋ, ਸਾਨੂੰ ਸਤਿਗੁਰਾਂ ਦੇ ਨਾਲ ਮਿਲਾ ਦੇਣਾ ਕਰੋ। ਹਰ ਨਾਮ ਦੇਹੋ ਆਧਾਰੇ, ਸਤਿਗੁਰਾਂ ਦੇ ਨਾਲ ਮਿਲਾ ਕਰਕੇ ਸਾਨੂੰ ਕਿਰਪਾ ਕਰਕੇ ਨਾਮ ਦਾ ਆਸਰਾ ਬਖਸ਼ ਦਿਓ। ਨਾਮ ਦਾ ਹੀ ਇੱਕ ਆਸਰਾ ਹੈ ਅਤੇ ਸਾਨੂੰ ਨਾਮ ਦਾ ਆਸਰਾ ਬਖਸ਼ੋ, ਰਹਾਓ ਵਿਸ਼ਰਾਮ ਦੇ ਕਰਕੇ ਉਪਦੇਸ਼ ਬਖਸ਼ਦੇ ਨੇ। ਆਸਾ ਮਨਸਾ ਮਾਰ ਦੁਬਦਾ ਸਹਿਜ ਸਮਾਣੀ। ਭਾਈ ਮਨਸਾ ਜਿਹੜੀਆਂ ਨੇ ਨਾ, ਜਿਹੜੀਆਂ ਬੁੱਧੀ ਦੀਆਂ ਵਾਸ਼ਨਾਵਾਂ ਆਦਿਕ ਇੱਛਾਵਾਂ ਜਿਹੜੀਆਂ ਨੇ, ਇਹਨਾਂ ਨੂੰ ਮਾਰ ਕੇ ਸਹਿਜ ਸਮਾਣੀ ਭਾਈ, ਸਹਿਜ ਸੁੱਤੇ ਹੀ ਉਸ ਮਾਲਕ ਦੇ ਵਿੱਚ ਸਮਾਉਣਾ ਕਰ, ਸਹਿਜ ਸਮਾਣੀ। ਮਨਸਾ ਮਾਰ ਦੁਬਦਾ ਸਹਿਜ ਸਮਾਣੀ। ਭਾਈ ਮਨਸਾ ਜਿਹੜੀਆਂ ਵਾਸ਼ਨਾਵਾਂ ਨੂੰ ਮਾਰ ਲਿਆ, ਜਿਹੜੀ ਦਵੈਤ ਸੀ ਸੁੱਤੇ ਹੀ ਸਮਾ ਗਈ, ਨਾਸ ਹੋ ਗਈ। ਪਾਇਆ ਨਾਮ ਅਪਾਰਾ, ਜਦੋਂ ਪਰਮੇਸ਼ਰ ਦਾ ਅਪਾਰ ਨਾਮ ਪ੍ਰਾਪਤ ਕਰ ਲਿਆ। ਇਹ ਦਾਤ ਕਦੋਂ ਮਿਲੀ? ਜਦੋਂ ਮਾਲਕ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਿਹੜਾ ਨਾ, ਅਪਾਰ ਨਾਮ, ਉਹ ਪਰਮੇਸ਼ਰ ਦਾ ਜਿਹੜਾ ਨਾਮ ਪ੍ਰਾਪਤ ਹੋ ਗਿਆ ਜਿਸ ਵੇਲੇ। ਹਰ ਰਸ ਚਾਖ ਮਨ ਨਿਰਮਲ ਹੋਵਾ, ਜਿਨ੍ਹਾਂ ਨੇ ਹਰੀ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦਾ ਰਸ ਚਖਿਆ ਨਾ, ਗੁਰੂ ਕੇ ਸਿੱਖੋ ਮਨ ਉਹਨਾਂ ਦਾ ਹੀ ਨਿਰਮਲ ਹੋ ਗਿਆ ਹੈ। ਮਾਲਕ ਦੇ ਨਾਮ ਦੇ ਰਸ ਤੋਂ ਬਿਨਾਂ ਇਹ ਮਨ ਨਿਰਮਲ ਨਹੀਂ ਹੁੰਦਾ, ਕਿਉਂਕਿ ਪਰਮੇਸ਼ਰ ਵਾਹਿਗੁਰੂ ਜੀ ਦਾ ਜਿਹੜਾ ਨਾਮ ਹੈ, ਇਹੀ ਸਾਡੇ ਕਿਲਬਿਖ ਕਾਟਨਹਾਰਾ, ਇਹ ਸਾਡੇ ਪਾਪਾਂ ਨੂੰ ਕੱਟਣ ਵਾਲਾ ਹੈ। ਜਿਹੜੇ ਬੱਜਰ ਪਾਪ ਕਮਾਏ ਹੋਏ ਨੇ ਨਾ ਜਨਮਾਂ ਜਨਮਾਂਤਰਾਂ ਦੇ, ਕਿਲਬਿਖ ਬੱਜਰ ਪਾਪ ਜਨਮਾਂ ਜਨਮਾਂਤਰਾਂ ਦੇ ਕਮਾਏ ਹੋਏ ਨੇ। ਕਿਲ ਜਿਵੇਂ ਕਿਲ ਪੱਕਾ ਗੱਡਿਆ ਹੁੰਦਾ ਹੈ ਨਾ, ਇਸੇ ਤਰ੍ਹਾਂ ਟੋਪੀ ਵਾਲਾ ਵੱਡਾ ਲੰਮਾ ਕਿਲ ਵੇਖੀਏ, ਉਹ ਗੱਡਿਆ ਹੁੰਦਾ ਅਤੇ ਪੁੱਟਣਾ ਔਖਾ ਹੈ। ਇਸੇ ਤਰ੍ਹਾਂ ਹੀ ਇਹ ਪਾਪ ਜਿਹੜੇ ਨੇ ਜਨਮਾਂ ਜਨਮਾਂਤਰਾਂ ਦੇ, ਇਹ ਸਾਡੇ ਪਾਪ ਕਮਾਏ ਹੋਏ ਹੈ, ਪੱਕੇ ਬੱਜਰ ਪਾਪ ਜਿਹੜੇ ਜਨਮਾਂ ਜਨਮਾਂਤਰਾਂ ਦੇ। ਅਤੇ ਮਾਲਕ ਵਾਹਿਗੁਰੂ ਪਰਮੇਸ਼ਰ ਦਾ ਨਾਮ ਹੀ, ਗੁਰੂ ਕੇ ਸਿੱਖੋ, ਇਹਨਾਂ ਪਾਪਾਂ ਨੂੰ ਸਾਡਿਆਂ ਨੂੰ ਕੱਟਣ ਵਾਲਾ ਹੈ। ਜਿਨ੍ਹਾਂ ਨੇ ਜਪਿਆ ਉਹਨਾਂ ਦੇ ਪਾਪ ਕੱਟ ਦਿੱਤੇ। ਜਿੱਥੇ ਭਾਈ ਗੁਰਦਾਸ ਜੀ ਕਹਿੰਦੇ, ਗਣਕਾ ਪਾਪਣ ਹੋਏ ਕਹਿ ਪਾਪਾਂ ਦਾ ਗਲਹਾਰ ਪਰੋਤਾ। ਗਣਕਾ ਨੂੰ ਪਾਪਣ ਲਿਖਿਆ, ਅਤੇ ਜਿਹਨੇ ਕਹਿੰਦੇ ਪਾਪਾਂ ਦਾ ਗਲਹਾਰ ਪਰੋਤਾ, ਇੰਨੇ ਜ਼ਿਆਦਾ ਪਾਪ ਕੀਤੇ, ਮੰਨ ਲਓ ਭਾਈ ਗੁਰਦਾਸ ਜੀ ਕਹਿੰਦੇ ਕਿ ਪਾਪਾਂ ਦਾ ਗਲ ਦੇ ਵਿੱਚ ਹਾਰ ਹੀ ਉਹਨੇ ਪਰੋਇਆ ਹੋਇਆ ਹੈ, ਇੰਨੇ ਪਾਪ ਕੀਤੇ ਨੇ। ਪਰ ਜਦੋਂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਜਪਿਆ ਨਾ, ਸੋ ਗੁਰੂ ਕੇ ਸਿੱਖੋ, ਆਖਰਕਾਰ ਮਾਲਕ ਵਾਹਿਗੁਰੂ ਪਰਮੇਸ਼ਰ ਦਾ ਜਿਹਨੇ ਜਿਹਨੇ ਵੀ ਨਾਮ ਜਪਿਆ ਪਵਿੱਤਰ ਹੋ ਗਏ, ਅਤੇ ਉਹੀ ਗਣਕਾ ਜਿਸ ਨੇ ਬੈਕੁੰਠ ਦੀ ਪ੍ਰਾਪਤੀ ਕਰ ਲਈ। ਤੋਤੇ ਨੂੰ ਰਾਮ ਰਾਮ ਜਪਾਉਂਦਿਆਂ ਜਿਸ ਦਾ ਮਨ ਜਿਹੜਾ, ਚਿੱਤ ਜਿਹੜਾ, ਰਾਮ ਦੇ ਵਿੱਚ ਹੀ ਜੁੜ ਗਿਆ, ਸਰੀਰ ਛੁੱਟਾ ਅਤੇ ਬੈਕੁੰਠ ਦੀ ਪ੍ਰਾਪਤੀ ਹੋ ਗਈ। ਪਰਮੇਸ਼ਰ ਵਾਹਿਗੁਰੂ ਦਾ ਨਾਮ, ਗੁਰੂ ਕੇ ਸਿੱਖੋ, ਆਪਾਂ ਵੇਖੀਏ ਅਕਾਲ ਪੁਰਖ ਵਾਹਿਗੁਰੂ ਜੀ ਦਾ ਜਿਹੜਾ ਨਾਮ ਹੈ ਨਾ, ਸਾਡੇ ਸਮੂਹ ਜਿੰਨੇ ਵੀ ਪਾਪ ਹਨ ਉਹਨਾਂ ਪਾਪਾਂ ਨੂੰ ਕੱਟਣ ਵਾਲਾ ਹੈ। ਸ਼ਬਦ ਮਰਹੋ ਫਿਰ ਜੀਵ ਹੋ ਸਦ ਹੀ। ਜਿਹੜੇ ਮਾਲਕ ਦੇ ਸ਼ਬਦ ਦੇ ਵਿੱਚ ਭਾਵ ਮਰਦੇ ਹੈ ਨਾ, ਉਹ ਸਦਾ ਹੀ ਜਿਉਂਦੇ ਨੇ। ਅਤੇ ਸ਼ਬਦ ਦੇ ਵਿੱਚ ਮਰਨਾ ਕੀ ਹੈ? ਜੀਵਤ ਭਾਅ ਤੋਂ ਜਿਨ੍ਹਾਂ ਨੇ ਮਰੇ, ਜਿਹੜੇ ਮਰੇ ਹੈ, ਹਉਮੈ ਹੰਕਾਰ ਤਿਆਗ ਦਿੱਤਾ, ਗੁਰੂ ਕੇ ਉਪਦੇਸ਼ ਨੂੰ ਧਾਰਨ ਕਰ ਲਿਆ। ਸ਼ਬਦ ਮਰੋ ਫਿਰ ਜੀਵੋ ਸਾਦੀ, ਜਿਵੇਂ ਆਪਾਂ ਬਚਨ ਸਰਵਣ ਕਰਕੇ ਆਏ ਹਾਂ ਕਿ ਭਗਤ ਜੀ ਕਹਿੰਦੇ ਨੇ, ਮੈਂ ਨਾ ਮਰੋ ਮਰਬੋ ਸੰਸਾਰਾ, ਅਬ ਮੁਝੇ ਮਿਲਿਓ ਹੈ ਜੀਆਵਨ ਹਾਰਾ। ਕਹਿੰਦੇ ਹੁਣ ਨਹੀਂ ਮਰਦੇ, ਕਿਉਂ? ਕਿਉਂਕਿ ਹੁਣ ਤਾਂ ਕਹਿੰਦੇ ਜਿਹੜਾ ਜੀਵਨ ਦਾਨ ਦੇਣ ਵਾਲਾ ਇੱਕ ਅਕਾਲ ਪੁਰਖ ਵਾਹਿਗੁਰੂ ਮਿਲ ਗਿਆ ਹੈ, ਸੰਸਾਰ ਤਾਂ ਮਰ ਰਿਹਾ। ਕਹਿੰਦੇ ਪਰ ਹੁਣ ਆਪਾਂ ਨਹੀਂ ਮਰਦੇ। ਕਿਉਂ ਨਹੀਂ ਮਰਦੇ? ਜੀਵਨ ਦਾਨ ਦੇਣ ਵਾਲਾ ਇੱਕ ਅਕਾਲ ਪੁਰਖ ਵਾਹਿਗੁਰੂ ਮਿਲ ਗਿਆ। ਸ਼ਬਦ ਮਰੋ ਫਿਰ ਜੀਵ ਹੋ ਸਾਦੀ, ਜਿਹੜੇ ਸ਼ਬਦ ਦੇ ਵਿੱਚ, ਪਰਮੇਸ਼ਰ ਦੇ ਨਾਮ ਦੇ ਵਿੱਚ ਲਵਲੀਨ ਹੋ ਜਾਂਦੇ ਨੇ, ਉਹ ਸਦਾ ਹੀ ਜਿਉਂਦੇ ਨੇ। ਕਿਉਂਕਿ ਸੰਸਾਰ ਵੱਲੋਂ, ਗੁਰੂ ਕੇ ਸਿੱਖੋ, ਆਪਾਂ ਵੇਖੀਏ ਸੰਸਾਰ ਦੇ ਵੱਲੋਂ ਜਿਨ੍ਹਾਂ ਨੇ ਸੰਸਾਰ ਵੱਲੋਂ ਮਰਨਾ ਕੀਤਾ, ਉਹ ਪਰਮੇਸ਼ਰ ਵੱਲ ਜਿਉਂਦੇ ਆ। ਜਿਹੜੇ ਪਰਮੇਸ਼ਰ ਵੱਲੋਂ ਮਰ ਚੁੱਕੇ ਨੇ, ਉਹ ਸੰਸਾਰ ਵੱਲ ਜਿਉਂਦੇ, ਉਹਨਾਂ ਦਾ ਸਿਰਫ ਸੰਸਾਰਕ ਪੱਖ ਹੈ। ਇਸ ਕਰਕੇ ਪਾਤਸ਼ਾਹ ਮਹਾਰਾਜ ਕਹਿੰਦੇ, ਗੁਰੂ ਕੇ ਸਿੱਖਾ, ਗੁਰੂ ਦੇ ਉਪਦੇਸ਼ ਨੂੰ ਧਾਰਨ ਕਰਕੇ, ਮਾਲਕ ਦੇ ਉਪਦੇਸ਼ ਨੂੰ ਧਾਰਨ ਕਰਕੇ, ਸ਼ਬਦ ਮਰੋ ਫਿਰ ਜੀਵੋ ਸਾਦੀ, ਫਿਰ ਸਦਾ ਹੀ ਜਿਉਂਦੇ ਰਹੋਗੇ।
ਤਾਂ ਫਿਰ ਮਰਨਾ ਹੋਈ ਕਹਿੰਦੇ ਫਿਰ ਮਰਨਾ ਨਹੀਂ ਹੋਵੇਗਾ ਜਿਹੜੇ ਬਚਨ ਪਿੱਛੇ ਨਾ ਬਿਨ ਸਤਿਗੁਰ ਸੇਵੇ ਬਹੁਤਾ ਦੁੱਖ ਲਾਗਾ ਜੁਗ ਚਾਰੇ ਭਰਮਾਈ ਕਿ ਜਿਹੜਾ ਦੁੱਖ ਹੈ ਨਾ ਚਾਰ ਯੁੱਗ ਦੇ ਵਿੱਚ ਭਰਮਣ ਦਾ ਉਹ ਦੁੱਖ ਚਲੇ ਗਿਆ ਕਿਉਂ ਤਾਂ ਫਿਰ ਮਰਨਾ ਹੋਈ ਜਿਹੜੇ ਮਾਲਕ ਦੇ ਸ਼ਬਦ ਦੇ ਵਿੱਚ ਜਿਉਂਦੇ ਹੋ ਗਏ ਜਿਹੜੇ ਪਰਮੇਸ਼ਰ ਜੀ ਦੇ ਸ਼ਬਦ ਦੇ ਵਿੱਚ ਜਿਉਂਦੇ ਹੋ ਗਏ ਉਹਨਾਂ ਦਾ ਫਿਰ ਮਰਨਾ ਨਹੀਂ ਅੰਮ੍ਰਿਤ ਨਾਮ ਸਦਾ ਮਨ ਮਿੱਠਾ ਸਬਦੇ ਪਾਵੈ ਕੋਈ ਮ੍ਰਿਤਿਯੂ ਤੋਂ ਰਹਿਤ ਕਰਨ ਵਾਲਾ ਇੱਕ ਪਰਮੇਸ਼ਰ ਜੀ ਦਾ ਨਾਮ ਹੈ ਮਿੱਠਾ ਹੈ ਅੰਮ੍ਰਿਤ ਨਾਮ ਸਦਾ ਮਨ ਮਿੱਠਾ ਉਹਨਾਂ ਦੇ ਜਿਹੜੇ ਜਪਦੇ ਆ ਨਾ ਉਹਨਾਂ ਦੇ ਮਨ ਨੂੰ ਸਦਾ ਹੀ ਮਿੱਠਾ ਪਰਮੇਸ਼ਰ ਦਾ ਨਾਮ ਹੀ ਲੱਗਦਾ ਸਾਨੂੰ ਮਿਠਾਸ ਹੈ ਸੰਸਾਰਕ ਪਦਾਰਥਾਂ ਦੀ ਵੀ ਸੋ ਗੁਰੂ ਕੇ ਪਿਆਰਿਓ ਸਾਨੂੰ ਸੰਸਾਰਕ ਪਦਾਰਥਾਂ ਦੀ ਜਿਹੜੀ ਹੈ ਨਾ ਸੰਸਾਰਕ ਪਦਾਰਥਾਂ ਦੀ ਸਾਨੂੰ ਮਿਠਾਸ ਲੱਗੀ ਹੋਈ ਹੈ ਜਿਵੇਂ ਮਹਾਰਾਜ ਕਹਿੰਦੇ ਨੇ ਇਤੇ ਰਸ ਸਰੀਰ ਕੇ ਕਹਿ ਘਟ ਨਾਮ ਨਿਵਾਸ ਕਿ ਇੰਨੇ ਰਸ ਨੇ ਸਰੀਰ ਦੇ ਕਿ ਨਾਮ ਦਾ ਨਿਵਾਸ ਕਿੱਥੇ ਹੋਵੇ ਪਰਮੇਸ਼ਰ ਦੇ ਨਾਮ ਦਾ ਨਿਵਾਸ ਕਿੱਥੇ ਕਰੀਏ ਜਿਵੇਂ ਕੋਈ ਰਾਜਾ ਵਿਸ਼ੇ ਵਿਕਾਰ ਨੂੰ ਭੋਗਣ ਵਾਲਾ ਵਿਕਾਰੀ ਰਾਜਾ ਅਤੇ ਉਹਨੇ ਮਹਾਤਮਾ ਦੇ ਕੋਲ ਕਿਹਾ ਕਹਿੰਦਾ ਮਹਾਤਮਾ ਜੀ ਕਿਰਪਾ ਕਰੋ ਮੈਨੂੰ ਵੀ ਉਪਦੇਸ਼ ਦਿਓ ਅਤੇ ਮਹਾਤਮਾ ਜਿਹੜੇ ਉਹਨਾਂ ਵਿਚਾਰ ਕੀਤੀ ਅਤੇ ਵਿਕਾਰੀ ਬੜਾ ਵੱਡਾ ਹੈ ਕਹਿੰਦੇ ਉਪਦੇਸ਼ ਦਿਆਂਗੇ ਸੁੰਨੇ ਜਗ੍ਹਾ ਦੇ ਵਿੱਚ ਇੱਕ ਮੰਦਰ ਬਣਵਾ ਦੇ ਸੁੰਨੀ ਜਗ੍ਹਾ ਦੇ ਵਿੱਚ ਮੰਦਰ ਬਣਵਾ ਦਿੱਤਾ ਮਹਾਤਮਾ ਨੇ ਇੱਟੇ ਰੋੜਿਆਂ ਦੇ ਨਾਲ ਸਾਰਾ ਮੰਦਰ ਜਿਹੜਾ ਨਾ ਫੁੱਲ ਭਰਵਾ ਦਿੱਤਾ ਸਾਰਾ ਮੰਦਰ ਜਦੋਂ ਇੱਟੇ ਰੋੜਿਆਂ ਦੇ ਨਾਲ ਵੱਟਿਆਂ ਦੇ ਨਾਲ ਭਰਿਆ ਰਾਜੇ ਨੂੰ ਸੱਦ ਲਿਆ ਕਹਿੰਦੇ ਤੁਹਾਨੂੰ ਉਪਦੇਸ਼ ਦੇਣਾ ਮੇਰੇ ਨਾਲ ਅੰਦਰ ਚੱਲੋ ਰਾਜਾ ਕਹਿੰਦਾ ਜੀ ਅੰਦਰ ਜਾਈਏ ਕਿੱਦਾਂ ਅੰਦਰ ਤਾਂ ਸਾਰਾ ਇੱਟੇ ਵੱਟਿਆਂ ਨਾਲ ਭਰਿਆ ਪਿਆ ਮਹਾਤਮਾ ਕਹਿੰਦੇ ਇਸੇ ਤਰ੍ਹਾਂ ਹੀ ਕਹਿੰਦੇ ਜਿਹੜਾ ਤੇਰਾ ਹਿਰਦਾ ਹੈ ਨਾ ਕਹਿੰਦੇ ਇਸੇ ਤਰ੍ਹਾਂ ਹੀ ਵਿਸ਼ੇ ਵਿਕਾਰਾਂ ਰੂਪੀ ਇੱਟੇ ਰੋੜਿਆਂ ਦੇ ਨਾਲ ਭਰਿਆ ਪਿਆ ਕਹਿੰਦੇ ਦਸ ਉਪਦੇਸ਼ ਕੀ ਦਈਏ ਕਿੱਥੇ ਵਸਾਈਏ ਉਪਦੇਸ਼ ਇਸੇ ਤਰ੍ਹਾਂ ਸਾਡੇ ਸਰੀਰ ਦੇ ਅੰਦਰ ਰਸ ਕਾ ਸਾਨੂੰ ਬੜੇ ਲੱਗੇ ਆ ਕਹਿ ਘਟ ਨਾਮ ਨਿਵਾਸ ਨਾਮ ਦਾ ਨਿਵਾਸ ਕਿੱਥੇ ਕਰੀਏ ਸੰਸਾਰ ਦੇ ਰਸ ਕਾਸ ਗੁਰੂ ਕੇ ਸਿੱਖੋ ਛੱਡਣੇ ਪੈਣਗੇ ਤੇ ਨਾਮ ਦਾ ਨਿਵਾਸ ਹੋਵੇਗਾ ਤਾਂ ਜਾ ਕਰਕੇ ਨਾਮ ਦਾ ਨਿਵਾਸ ਹੋਵੇ ਪਰ ਜਿਨ੍ਹਾਂ ਨੂੰ ਪਰਮੇਸ਼ਰ ਦਾ ਨਾਮ ਮਿੱਠਾ ਲੱਗਦਾ ਉਹਨਾਂ ਨੂੰ ਫਿਰ ਸੰਸਾਰ ਦੇ ਪਦਾਰਥ ਸੰਸਾਰ ਦੇ ਰਸ ਕਸ ਨਹੀਂ ਮਿੱਠੇ ਲੱਗਦੇ ਭਗਤ ਫਰੀਦ ਜੀ ਕਹਿੰਦੇ ਨਾ ਫਰੀਦਾ ਸੱਕਰ ਖੰਡ ਨਵਾਤ ਗੁੜ ਮਾਖਿਓ ਮਾਝਾ ਦੁੱਧ ਸਭੇ ਵਸਤੂ ਮਿੱਠੀਆਂ ਰੱਬ ਨਾ ਪੂਜਣ ਤੁੱਧ ਭਗਤ ਫਰੀਦ ਜੀ ਕਹਿੰਦੇ ਨੇ ਕਿ ਜਿੱਥੇ ਵੇਖੀਏ ਪਿਆਰਿਓ ਕਹਿੰਦੇ ਸੱਕਰ ਵੀ ਮਿੱਠੀ ਖੰਡ ਵੀ ਨਵਾਤ ਮਿਸ਼ਰੀ ਵੀ ਸ਼ਹਿਦ ਵੀ ਦੁੱਧ ਵੀ ਸਾਰੀਆਂ ਚੀਜ਼ਾਂ ਬੜੀਆਂ ਮਿੱਠੀਆਂ ਨੇ ਪਰ ਪਰਮੇਸ਼ਰ ਦਾ ਨਾਮ ਕਹਿੰਦੇ ਸਭ ਤੋਂ ਜ਼ਿਆਦਾ ਮਿੱਠਾ ਹੈ ਮਾਲਕ ਦੇ ਨਾਮ ਦੇ ਤੁੱਲ ਨਹੀਂ ਹਨ ਇਹ ਚੀਜ਼ਾਂ ਸੰਸਾਰ ਦੇ ਪਦਾਰਥ ਜਿਹੜੇ ਇਸ ਕਰਕੇ ਅੰਮ੍ਰਿਤ ਨਾਮ ਸਦਾ ਮਨ ਮਿੱਠਾ ਸਦਾ ਤੋਂ ਭਾਵ ਸਦਾ ਹੀ ਮਿੱਠਾ ਹੈ ਜਿਨ੍ਹਾਂ ਨੂੰ ਨਾਮ ਦਾ ਰਸ ਆਉਣ ਲੱਗ ਪਵੇ ਨਾ ਇਹਨੂੰ ਸਦਾ ਮਨ ਮਿੱਠਾ ਸਦਾ ਮਨ ਵਿੱਚ ਮਿੱਠਾ ਤਾਂ ਕਿਹਾ ਜਿਨ੍ਹਾਂ ਨੂੰ ਮਨ ਵਿੱਚ ਪਰਮੇਸ਼ਰ ਦੇ ਨਾਮ ਦਾ ਰਸ ਆਉਣ ਲੱਗ ਪੈਂਦਾ ਆਪਾਂ ਉੱਦਾਂ ਤਾਂ ਮਿੱਠਾ ਖਾਂਦੇ ਹਾਂ ਕੋਈ ਗੁਰੂ ਕੇ ਪਿਆਰਿਓ ਪੜ ਕੇ ਬਰਫੀ ਖਾ ਲਏ ਕੋਈ ਬੇਸਨ ਖਾ ਲਏ ਕੋਈ ਜਲੇਬੀਆਂ ਖਾ ਲਏ ਮਿੱਠੀਆਂ ਨੇ ਪਰ ਕਿੰਨਾ ਚਿਰ ਜਿੰਨਾ ਤੱਕ ਖਾਧਾ ਉਨਾ ਤੱਕ ਹੀ ਉਹਦਾ ਸਵਾਦ ਹੈ ਫਿਰ ਜ਼ਬਾਨ ਫਿੱਕੀ ਦੀ ਫਿੱਕੀ ਪਰ ਪਰਮੇਸ਼ਰ ਦਾ ਜਿਹੜਾ ਨਾਮ ਹੈ ਸਦਾ ਹੀ ਮਿੱਠਾ ਹੈ ਜਿਨ੍ਹਾਂ ਨੂੰ ਇਸ ਇਹ ਰਸ ਆਉਣ ਲੱਗ ਪੈਂਦਾ ਪਰਮੇਸ਼ਰ ਦੇ ਨਾਮ ਦਾ ਸਹਿ ਪਾਤਸ਼ਾਹ ਮਹਾਰਾਜ ਕਹਿੰਦੇ ਭਾਈ ਉਹ ਜਾਂਦਾ ਨਹੀਂ ਅੰਮ੍ਰਿਤ ਨਾਮ ਮ੍ਰਿਤਿਯੂ ਤੋਂ ਰਹਿਤ ਕਰਨ ਵਾਲਾ ਪਰਮੇਸ਼ਰ ਦਾ ਨਾਮ ਹੈ ਸਦਾ ਮਨ ਮਿੱਠਾ ਸਦਾ ਜਿਨ੍ਹਾਂ ਦੇ ਮਨ ਨੂੰ ਮਿੱਠਾ ਲੱਗਾ ਸਬਦੇ ਪਾਵੈ ਕੋਈ ਪਰ ਗੁਰੂ ਦੇ ਉਪਦੇਸ਼ ਦੇ ਦੁਆਰਾ ਹੀ ਐਸਾ ਮਿੱਠਾ ਰਸ ਨਾਮ ਦਾ ਕੋਈ ਪਾਉਂਦਾ ਹੈ ਗੁਰੂ ਕੇ ਉਪਦੇਸ਼ ਤੋਂ ਬਿਨਾਂ ਇਹ ਮਿੱਠਾ ਨਾਮ ਦਾ ਰਸ ਨਹੀਂ ਪਿਲਦਾ ਦਾਤਾ ਦਾਤ ਰੱਖੀ ਹੱਥ ਆਪਣਾ ਉਹ ਦਾਤਾ ਇੱਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ ਉਹ ਸਾਰਿਆਂ ਦੇ ਤਾਂ ਹੀ ਭਾਈ ਦਾਤਾਂ ਦੇਣ ਵਾਲਾ ਹੈ ਇਸ ਕਰਕੇ ਉਹ ਦਾਤਾ ਇੱਕ ਅਕਾਲ ਪੁਰਖ ਵਾਹਿਗੁਰੂ ਦਾਤ ਰੱਖੀ ਹੱਥ ਆਪਣਾ ਉਹਨੇ ਜਿਹੜੀ ਵੀ ਕੋਈ ਦਾਤ ਹੈ ਨਾ ਜਿਹੜੀ ਦੇਣੀ ਹੈ ਉਹਨੇ ਆਪਣੇ ਹੱਥ ਵਿੱਚ ਰੱਖੀ ਹੈ ਕਿਉਂਕਿ ਉਹਦੇ ਹੱਥ ਵਿੱਚ ਦਾਤਾਂ ਨੇ ਜਿਸ ਭਾਵ ਹੈ ਤਿਸ ਦੇਈ ਜਿਹੜਾ ਉਹਨੂੰ ਭਾ ਗਿਆ ਉਹਨੂੰ ਉਹਨੇ ਦਾਤ ਦੇ ਦਿੱਤੀ ਗੱਲ ਤਾਂ ਇਹ ਹੈ ਨਾ ਕੋਈ ਚੰਗਾ ਲੱਗਣ ਦੀ ਗੱਲ ਹੈ ਜੇ ਚੰਗੇ ਲੱਗਾਂਗੇ ਤਾਂ ਦਾਤ ਮਿਲੂਗੀ, ਜੇ ਉਹਨੂੰ ਚੰਗੇ ਹੀ ਨਹੀਂ ਲੱਗੇ ਤਾਂ ਦਾਤ ਕਿੱਦਾਂ ਮਿਲੂਗੀ। ਅਤੇ ਗੁਰੂ ਕੇ ਸਿੱਖੋ, ਆਪਾਂ ਵੇਖੀਏ ਕਿਸੇ ਨੂੰ ਚੰਗੇ ਲੱਗਣ ਵਾਸਤੇ ਕਿ ਫਿਰ ਉਹਦਾ ਪਤਾ ਕਰਨਾ ਪੈਂਦਾ ਕਿ ਭਾਈ ਜੇ ਇਹਨੂੰ ਚੰਗੇ ਲੱਗਣਾ ਤਾਂ ਇਹਨੂੰ ਕਿਹੜੀਆਂ ਕਿਹੜੀਆਂ ਚੀਜ਼ਾਂ ਚੰਗੀਆਂ ਲੱਗਦੀਆਂ। ਅਤੇ ਜੇ ਹੁਣ ਪਰਮੇਸ਼ਰ ਨੂੰ ਚੰਗੇ ਲੱਗਣਾ ਤਾਂ ਉਸ ਮਾਲਕ ਦਾ ਆਪਾਂ ਨੂੰ ਪਤਾ ਕਰਨਾ ਪਵੇਗਾ ਨਾ ਕਿ ਉਹਨੂੰ ਚੰਗਾ ਕੀ ਲੱਗਦਾ। ਉਹਨੂੰ ਕਾਮ ਕ੍ਰੋਧ ਮੋਲ ਬਹੰਕਾਰ ਜਿਹੜੇ ਆਪਣੇ ਹਿਰਦੇ 'ਚ ਵਸਾਈ ਬੈਠਾ, ਜਿਨ੍ਹਾਂ ਦੇ ਨਾਲ ਜੁੜਿਆ, ਉਹਨੂੰ ਚੰਗੇ ਨਹੀਂ ਲੱਗਦੇ। ਉਹਨੂੰ ਇਹ ਚੰਗੇ ਨਹੀਂ ਲੱਗਦੇ। ਉਹਨੂੰ ਚੰਗਾ ਲੱਗਦਾ ਹੀ ਆਪਣੇ ਹਿਰਦੇ 'ਚ ਵਸਾਲਾ ਸੱਤ ਸੰਤੋਖ ਦਇਆ ਧਰਮ ਵਿਚਾਰ, ਇਹ ਸ਼ੁਭ ਗੁਣ ਵਸਾਲਾ ਆਪਣੇ ਹਿਰਦੇ 'ਚ, ਉਹਨੂੰ ਚੰਗੇ ਲੱਗਦੇ ਆ। ਅਤੇ ਜਦੋਂ ਸ਼ੁਭ ਗੁਣਾਂ ਨੂੰ ਆਪਣੇ ਹਿਰਦੇ 'ਚ ਵਸਾ ਲਵੇਂਗਾ ਨਾ, ਮੇਰੇ ਸਹਿਮਰ ਰਾਜ ਕਹਿੰਦੇ ਨੇ ਦਾਤੈ ਦਾਤ ਰੱਖੀ ਆ ਤਾਪਣੈ, ਜਿਸ ਭਾਵੈ ਤਿਸ ਦੇਈ, ਜਦੋਂ ਉਹਨੂੰ ਭਾ ਗਏ ਫਿਰ ਇਹ ਦਾਤ ਸਾਨੂੰ ਮਿਲੂ, ਨਾਮ ਦੀ ਦਾਤ ਮਿਲੂ, ਸਾਡੇ 'ਤੇ ਬਖਸ਼ਾਂ ਹੋਣਗੀਆਂ। ਨਾਨਕ ਨਾਮ ਰਤੇ ਸੁਖ ਪਾਇਆ ਦਰਗਹਿ ਜਾਪੈ ਸਹੀ, ਪਰਮੇਸ਼ਰ ਦੇ ਨਾਮ ਦੇ ਵਿੱਚ ਭਾਈ ਜਿਹੜੇ ਰਤੇ ਹੋਏ ਨੇ ਨਾ, ਉਹਨਾਂ ਨੇ ਸੁਖ ਪਾਇਆ ਹੈ। ਸੁਖ ਉਹਨਾਂ ਨੂੰ ਮਿਲਿਆ ਜਿਹੜੇ ਉਸ ਮਾਲਕ ਵਾਹਿਗੁਰੂ ਜੀ ਦੇ ਨਾਮ ਦੇ ਵਿੱਚ ਰਤੇ ਗਏ। ਦਰਗਹਿ ਜਾਪੈ ਸਹੀ, ਉਹੀ ਦਰਗਾਹ ਦੇ ਵਿੱਚ ਗੁਰੂ ਕੇ ਪਿਆਰੇ ਉਹ ਫਿਰ ਜਾਣੇ ਜਾਂਦੇ ਆ, ਉਹਨਾਂ ਨੂੰ ਆਓ ਆਦਰ ਸਤਿਕਾਰ ਉਹਨਾਂ ਨੂੰ ਮਿਲਦਾ ਜਿਹੜੇ ਉਹਦੇ ਨਾਮ ਦੇ ਵਿੱਚ ਰਤੇ ਹੋਏ ਨੇ, ਉਹ ਫਿਰ ਦਰਗਾਹ ਦੇ ਵਿੱਚ ਜਾਣੇ ਜਾਣਗੇ। ਗੱਲ ਹੈ ਨਾਮ ਦੀ, ਜੇ ਪਰਮੇਸ਼ਰ ਦੇ ਨਾਮ ਦੇ ਨਾਲ ਜੁੜਾਂਗੇ, ਗੁਰੂ ਦੀ ਸੇਵਾ ਕਰਾਂਗੇ, ਫਿਰ ਜਨਮ ਅਤੇ ਮਰਨ ਤੋਂ ਬਚ ਜਾਵਾਂਗੇ। ਨਹੀਂ ਤਾਂ ਫਿਰ ਸਾਹਿਬ ਜੀ ਨੇ ਪਿੱਛੇ ਜੋ ਬਚਨ ਕੀਤੇ ਹੀ ਸਨ, ਮਹਾਰਾਜ ਕਹਿੰਦੇ ਬਿਨ ਸਤਿਗੁਰ ਸੇਵੇ ਬਹੁਤਾ ਦੁੱਖ ਲਾਗਾ, ਜੁਗ ਚਾਰੇ ਪਰਮਾਏ, ਚਾਰ ਯੁੱਗ ਪਰਮਣਾ, ਦੁੱਖ ਵੱਡਾ ਜਨਮ ਅਤੇ ਮਰਨ, ਆਉਣਾ ਅਤੇ ਜਾਣਾ। ਪਰ ਜਾਮ ਜਪੀ ਉਹਦੇ ਮਾਲਕ ਦੇ ਨਾਮ ਦੇ ਵਿੱਚ ਰਤੇ ਜਾਈਏ, ਸੁੱਖ ਮਿਲੇਗਾ, ਜਨਮ ਅਤੇ ਮਰਨ ਟੁੱਟ ਜਾਵੇਗਾ, ਖਤਮ ਹੋ ਜਾਵੇਗਾ। ਦਰਗਾਹ ਜਪ ਹੈ ਸਹੀ, ਉਹ ਦਰਗਾਹ ਦੇ ਵਿੱਚ ਫਿਰ ਜਪ ਹੈ ਜਾਣੇ ਜਾਣਗੇ। ਇਹ ਮੇਰੇ ਗਰੀਬ ਨਿਵਾਜ ਸਤਿਗੁਰੂ ਪਾਤਸ਼ਾਹ ਜੀ ਨੇ ਦਇਆ ਕੀਤੀ, ਬਖਸ਼ਿਸ਼ ਕੀਤੀ ਹੈ, ਸਾਡੇ ਤਾਂ ਹੀ ਰਹਿਮਤ ਕੀਤੀ ਮਹਾਰਾਜ ਪਾਤਸ਼ਾਹ ਜੀ ਨੇ, ਜੋ ਸਾਨੂੰ ਪਾਵਨ ਪਵਿੱਤਰ ਗਰੀਬ ਨਿਵਾਜ ਮਹਾਰਾਜ ਜੀ ਨੇ ਉਪਦੇਸ਼ ਬਖਸ਼ਿਆ। ਸੁਖਮਨੀ ਸਾਹਿਬ ਜੀ ਦੀ ਬਾਣੀ ਦੇ ਭੋਗ ਪਏ, ਉਪਰੰਤ ਹੁਕਮਨਾਮੇ ਸਾਹਿਬ ਦੀ ਦਾਤ ਦਿੱਤੀ। ਸਾਹਿਬਾਂ ਨੇ ਆਪਾਂ ਹੁਕਮਨਾਮੇ ਦੀ ਵਿਚਾਰ ਸਰਵਣ ਕੀਤੀ ਹੈ। ਦਾਸ ਤੋਂ ਬੋਲਦਿਆਂ ਵਿਚਾਰ ਕਰਦਿਆਂ ਕਿਤੇ ਵੀ ਕੋਈ ਵੱਧ ਘੱਟ ਅੱਖਰ ਬੋਲਿਆ ਗਿਆ ਹੋਵੇ, ਗੁਰੂ ਪਿਆਰੀ ਸੰਗਤ ਅਤੇ ਸਤਿਗੁਰੂ ਜੀ ਬਖਸ਼ਣਯੋਗ, ਸੋ ਕਿਰਪਾ ਕਰਕੇ ਬਖਸ਼ ਲੈਣਾ ਜੀ, ਅੱਗੇ ਤੋਂ ਸਮੱਤ ਬਖਸ਼ਣੀ ਜੀ। ਸੋ ਆਓ ਹੁਣ ਆਪਾਂ ਭਾਈ ਗੁਰਸ਼ਰਨ ਸਿੰਘ ਜੀ ਹੁਣਾਂ ਦੀ ਰਸਨਾ ਪਾਸੋਂ ਸਤਿਗੁਰੂ ਕੀ ਪਾਵਨ ਪਵਿੱਤਰ ਬਾਣੀ ਦੇ ਕੀਰਤਨ ਸ਼ਬਦ ਸਰਵਣ ਕਰੀਏ। ਹੋਈ ਭੁੱਲ ਚੁੱਕ ਦੀ ਖਿਮਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।